नानक तार की मूरत है जागे आयो लोक सुनियो परलोक सुनियो वेद लोक सुनियो सब दर्शन पायो संगत पार उतारन को गुरु नानक साहिब पंथ चलायो वाहेगुरु श्री गुरु नानक साहिब तार के मूरत है जग आयो आद करों गुरुदेव को बंदन वाहेगुरु मुख माहे उचारी दोय कर जोर करों चरणा पर जाऊं सदा गुर को बलिहारी कान सुने उपमा गुर की गुरमूरा ध्यान हृदय महतारी वाहिगुरु श्री गुरु नानक साहिब सेवक शरण गही दरबारी दंडौत बंदन अनक बार सर्व कला समरथ डोलन ते राख हो प्रभु नानक दे कर हाथ ज्ञान अंजन गुर दिया अज्ञान अंधेर बनास हर कृपा ते संत पेटिया नानक मन परगास भूख उचरै शास्त्र खाट पिंग गिरन चढ़ जाए अंध लखै बदरो सुने जो काल कृपा कराए गुरु नानक परशोत्तम परम परावर नाथ जुगल चरण मम बंदना तर कर धर परमाथ गुरु नानक सुख सिंध को हाथ जोर पर नाम जिस करना ते बढ़ेगी पावहगत विश्राम
सतनाम श्री वाहिगुरु साहिब जीओ असन प्रेम उमाहड़ क्यों मिलिए हर जाए मन तन प्यास दर्शन कनी कोई आन मिलावे माए संत सहाई प्रेम कै हौ तिन कै लागा पाए विन प्रभ क्यों सुख पाई है दूजी नाही जाए जिन्नी चाख्या प्रेम रस से तृप्त रहे आगाए आप त्याग बिनती करहे लेहो प्रभु लड़ लाए जो हर कंत मिलाए से विछड़ कतहे ना जाए प्राविण दूजा को नहीं नानक हर शरण आए असु सुखी वसंदिया जिना मया हर राए असुन प्रेम उमाहड़ क्यों मिलिए हर जाए
वाहिगुरु जी का
खालसा
वाहिगुरु जी की फतेह परम पवित्र सतगुरु ग्रीवनवास धन धन साहेब श्री गुरु नानक देव जी महाराज जी जी साजी नवाजी गुरु रूप साध संगत जीओ आप बड़िया भागों वाले हो जिन्होंने धन धन साहेब श्री गुरु नानक देव जी महाराज जी के पावन पवित्र स्थान गुरद्वारा श्री बेर साहब जी विखे हाजरी भरन का पवित्र समा तथा बाकी गुरु महाराज के इतिहासक स्थानों की यात्रा करदा सुभाग प्राप्त होंदा है और वो संगतां होर भी विभागी हन जो गुरु महाराज के पावन दरबार विच आके पाठ कीर्तन और गुरु महाराज की पावन गुरबाणी की कथा गुर इतिहास की कथा सरवण करके समय नूं सफल बनाउंदे हन। और जो गुरु महाराज के पावन दरबार विच आ के तन करके मन करके धन करके सेवा करते हैं उन्हां नूं भी गुरु महाराज दीआं खुशियां प्राप्त होंदियां। अथवा जिहड़े प्रेमी जन गुरु महाराज के चरणों च बैठ के पाणी का नितनेम गुर शब्द का अभ्यास करते हैं सतगुरु जी की प्रसन्नता दे वह गुरमुख प्यारे भी पात्र बनते हैं। सतगुरु गरीब नवाज जी ने बड़ी महान कृपालता की है कि अपने मुखारविंद तो समय समय के नाल जिस तरह के जिज्ञासु उन्होंने मिले उस प्रकार का उपदेश बख्शिश किया, श्रद्धावान भी मिले, नास्तक लोग भी मिले, पढ़े भी अनपढ़ भी, जालम राजे भी और बड़े बड़े विद्वान मौलवी काजी पीर फकीर करामातों वाले लोग और पंडित विद्वान लोग बेअंत प्रकार के गुरु महाराज के संपर्क में आए। गुरु महाराज जिहड़े प्रयोजन ले आए से उसे दे मुताबक जैसा भी जिज्ञासु आया बुरे की बुराई छुड़ा के भला बनाया, उन्हों सत्संग सेवा सिमरन में जोड़िया। जड़े अगे जुड़े हुए सन उन्होंने होर रूहानियत दियां बख्शिशां कीतियां, जड़े जालम लोग से उन्होंने परजा पालक धर्मी बनाया। इस तरह जड़े लोगों का खून पीने वाले हत्यारे लोग सन उन्होंने अंदर भी दया वाला भाव जगा के अमोलक जन्म सफल करन दा उपदेश दिता। क्योंकि गुरु महाराज जी का जिहड़ा इतिहास है वह बहुत बड़ा इतिहास है और गुरु महाराज की जो यात्रा है वह भी बहुत बड़ी है। भाई साहब भाई गुरदास साहब ने तो बहुत बड़ा वचन लिखिया, बाबे तारे चार चक नौ खंड पृथ्वी सच्चा ढोआ गुरमुख कल विच प्रगट होआ। देखो महाराज सच्चे पातशाह जी ने ननकाणा साहब राय भोए की तलवंडी मेहता कल्याण चंद्र जी जगत माता तृप्ता जी दे ग्रह भाग लाया, जन्म जिहड़ा सी अवतार सी 1526 सम्मत कतक सूरी 15 अवतार धारिया। अज भी उत्थे महाराज का अवतार स्थान है। जदों यात्रा जाण दा सुभाग मिलिया उतने दिन इस स्थान ते कथा दी संगत ने सेवा लई। पंजा साहब भी जिथे पंचम पातशाह ने शहीदी दी डेरा साहब उत्थे भी जिन्हें दिन यात्रा च रहे सेवा का सुभाग मिलता रहा। फिर वाल चोज होए और 1533 मगर सत गोपाल पादे पास पढ़न पाया। मुलां कुतुबुद्दीन ਅਤੇ ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਨੇ ਇਹਨਾਂ ਨੂੰ ਵੀ ਬਖਸ਼ਾਂ ਕੀਤੀਆਂ ਕਿ ਭਾਈ ਸੱਚ ਬੋਲਣਾ, ਹੱਕ ਪਛਾਣਨਾ, ਖੁਦਾ ਪ੍ਰਸਤ ਦੀ ਸੰਗਤ ਕਰਨੀ ਅਤੇ ਨੀਤ ਸਾਫ ਰੱਖਣੀ। ਇਹ ਰੱਬ ਦੇ ਜਿਹੜੇ ਪਰਉਪਕਾਰ ਕੀਤੇ ਆ ਮਨੁੱਖ 'ਤੇ, ਇਹ ਯਾਦ ਰੱਖਣ, ਇਹਨਾਂ ਨੂੰ ਇਹ ਪੰਜ ਵਚਨ ਦੇ ਕੇ ਕੁਤਬਦੀਨ ਮੌਲਵੀ ਨੂੰ ਸੋਝੀ ਬਖਸ਼ੀ ਸੀ। ਇਸ ਤਰ੍ਹਾਂ ਬਿਰਜਨਾਥ ਪੰਡਿਤ ਦੇ ਕੋਲ ਸੰਸਕ੍ਰਿਤ ਵਿੱਦਿਆ ਦਾ ਅਧਿਐਨ ਕਰਨ ਵਾਸਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਛੱਡਿਆ। ਫਿਰ ਜਦੋਂ ਆਨੰਦ ਸਰੂਪ 'ਚ ਰਹਿੰਦੇ ਸੀ, ਇਹ ਵੈਦ ਅਰਦਾਸ ਨੂੰ ਬੁਲਾਇਆ, ਉਹਨਾਂ ਨੂੰ ਵੀ ਸੋਝੀ ਦਿੱਤੀ ਔਰ ਬੇਬੇ ਜੀ ਮਹਾਰਾਜ ਜੀ ਤੋਂ 5 ਸਾਲ ਵੱਡੇ ਸਨ, ਉਹਨਾਂ ਦਾ ਉਤਾਰਨ 1521 ਵਿੱਚ ਹੋਇਆ ਔਰ 1538 ਵਿੱਚ ਉਹ ਇਸ ਨਗਰ 'ਚ ਭਾਈਆ ਜੈ ਰਾਮ ਜੀ ਦੇ ਨਾਲ ਉਹਨਾਂ ਦਾ ਸੰਯੋਗ ਹੋਇਆ ਅਤੇ 1541 ਵਿੱਚ ਫਿਰ ਉਹ ਇਸ ਨਗਰ ਵਿੱਚ ਵਿਆਹ ਤੋਂ ਬਾਅਦ ਟਿਕੇ ਔਰ ਫਿਰ 1541 ਫੱਗਣ ਮਹੀਨੇ 'ਤੇ ਆਏ ਹੈ। ਸੋ ਇਸੇ ਤਰ੍ਹਾਂ ਫਿਰ ਗੁਰੂ ਮਹਾਰਾਜ ਵਾਸਤੇ ਵੀ ਕਿਰਤ ਵਾਸਤੇ ਜੋ ਘਰਦਿਆਂ ਦੀ ਪ੍ਰੇਰਨਾ ਸੀ, 5 ਵਿਸਾਖ 1542 ਵਿੱਚ ਹੱਟ ਸਾਹਿਬ ਹੱਟੀ ਪਾਈ ਹੈ। ਇਹ ਦਿਨ ਇਹ ਚੇਤੇ ਰੱਖਿਓ, 5 ਵਿਸਾਖ 1542 ਔਰ 1543 ਵਿੱਚ ਪਹਿਲੀ ਵਾਰੀ ਹਿਸਾਬ ਹੋਇਆ ਜਦੋਂ ਚੁਗਲਾਂ ਨੇ ਚੁਗਲੀਆਂ ਕੀਤੀਆਂ, 135 ਵੱਧ ਨਿਕਲੇ ਔਰ ਫਿਰ 1545 ਵਿੱਚ ਮਹਾਰਾਜ ਜੀ ਦੀ ਸ਼ਾਦੀ ਹੋਈ ਹੈ, ਜਾਗਤ ਮਾਤਾ ਸੁਲੱਖਣੀ ਨਾਲ ਸੰਯੋਗ ਹੋਇਆ ਜੋ ਬਾਬਾ ਮੂਲ ਚੰਦ ਮਾਤਾ ਚੰਦੋ ਰਾਣੀ ਦੀ ਇਕਲੌਤੀ ਸਪੁੱਤਰੀ ਸੀ ਔਰ 5 ਸਾਵਣ 1551 ਬਾਬਾ ਸ਼੍ਰੀ ਚੰਦ ਜੀ ਦਾ ਅਵਤਰਨ ਹੋਇਆ, 19 ਫੱਗਣ ਔਰ 1558 ਵਿੱਚ ਲਖਮੀਦਾਸ ਛੋਟੇ ਸਾਹਿਬਜ਼ਾਦੇ ਦਾ ਅਵਤਰਨ ਹੋਇਆ। ਫਿਰ ਦੁਬਾਰਾ ਚੁਗਲਾਂ ਨੇ ਚੁਗਲੀਆਂ ਬਹੁਤ ਕੀਤੀਆਂ, ਭਵਾਨੀ ਦਾਸ ਅਤੇ ਜਿਹੜਾ ਜੈਦਵ ਰਾਓ ਖੱਤਰੀ ਸੀ ਇਹ ਚੁਗਲੀਆਂ ਕਰਦੇ ਰਹੇ ਅਤੇ ਫਿਰ ਹਿਸਾਬ ਹੋਇਆ, ਫਿਰ ਤਾਂ ਲੁਟਾਈ ਜਾਂਦੇ ਹੈ ਸਰਕਾਰ ਦਾ ਖਜ਼ਾਨਾ, ਫਿਰ 760 ਰੁਪਏ ਵੱਧ ਨਿਕਲੇ, ਮੂੰਹ ਦੀ ਖਾਣੀ ਪਈ। ਫਿਰ 22 ਕੱਤਕ ਅਤੇ 1558 32 ਸਾਲ ਦੀ ਉਮਰ 'ਚ ਸੰਸਾਰ ਦੇ ਭਲੇ ਵਾਸਤੇ 4 ਉਦਾਸੀਆਂ ਕਰਨ ਵਾਸਤੇ ਚੜ੍ਹਿਆ ਸੋਧਣ ਧਰ ਤੋਂ ਲੁਕਾਈ। ਫਿਰ ਜ਼ਿੰਦਗੀ ਦਾ ਆਖਰੀ ਹਿੱਸਾ ਕਰਤਾਰਪੁਰ ਨਗਰ ਵਸਾਇਆ, ਕਰਤਾਰਪੁਰ ਕਰਤਾ ਵਸੈ ਪੀ ਸੰਤਨ ਕੈ ਪਾਸ, ਇੱਥੇ ਫਿਰ ਖੇਤੀ ਵੀ ਕੀਤੀ, ਧਰਮਸ਼ਾਲਾ ਲੰਗਰ ਸਾਰਾ ਪਰਿਵਾਰ ਇੱਥੇ ਹੀ ਇਕੱਤਰ ਹੋਇਆ, ਸਿੱਖੀ ਦੀ ਪਰਖ ਇੱਥੇ ਹੋਈ ਔਰ ਪਰਖ ਦੇ ਵਿੱਚ ਭਾਈ ਲਹਿਣਾ ਜੀ ਪੂਰੇ ਉਤਰੇ, ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ 5 ਪੈਸੇ ਨਾਲ ਏਰ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬਾਬਾ ਉੱਡਾ ਜੀ ਦੁਆਰਾ ਇਹ ਰਸਮ ਕਰਾਈ ਔਰ ਇੱਥੇ ਹੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਰੀਰਕ ਉਮਰ ਹੈ ਉਵੇਂ ਤੋਂ ਸਦਾ ਹੀ ਹੈ, 69 ਸਾਲ 10 ਮਹੀਨੇ 10 ਦਿਨ ਇਸ ਧਰਤੀ ਦੇ ਉੱਤੇ ਕਿਰਪਾ ਕੀਤੀ ਹੈ, ਅਸੂਬਦੀ ਦਸਵੀਂ ਸੱਚਖੰਡ ਗਏ ਹੈ। ਫਲ ਮਾਰੇ ਦਾ ਜੋਤੀ ਜੋਤ ਸਮਾਉਣ ਦਾ ਇਹ ਦਿਹਾੜਾ ਸੀ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨਗਰ ਨੂੰ ਭਾਗ ਲਾਏ, ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ। ਔਰ ਇਸ ਵਾਸਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮਹਾਰਾਜ ਨੇ ਜਿਹੜਾ ਮੋਦੀ ਖਾਨੇ ਦਾ ਕੰਮ ਹੈ, ਉਸ ਵੇਲੇ ਪਹਿਲਾਂ ਕੌਣ ਕਰਦਾ ਸੀ? ਉਹ ਪੰਡਿਤ ਦੇਵਦੱਤ ਸੀ, ਉਹ ਤੋਂ ਚਾਰਜ ਲਿਆ ਸੀ। ਇਹ ਜਿਹੜਾ ਮੋਦੀ ਖਾਨੇ ਦੀ ਸੇਵਾ ਨਾ, ਅੰਗਰੇਜ਼ੀ ਤਰੀਕ ਹੈਗੀ ਹੈ 22 ਮਾਰਚ ਅਤੇ 1484 ਈਸਵੀ ਸੀ ਜਿੱਦਣ ਉਹ ਤੋਂ ਚਾਰਜ ਲਿਆ ਸੀ। ਸੋ ਕੱਲ੍ਹ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜੋ ਗੁਰਪੁਰਬ ਹੈ, ਉਹ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਵਿਖੇ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ ਵਿਖੇ ਅਤੇ ਗ੍ਰੰਥੀ ਸਿੰਘ ਬੇਰ ਸਾਹਿਬ ਵੀ ਸੇਵਾ ਨਿਭਾਉਂਦੇ ਹੈ ਪ੍ਰਬੰਧਕਾਂ ਦੇ ਸਹਿਯੋਗ ਨਾਲ। ਅਤੇ ਕੱਲ੍ਹ ਮਕਸੂਦਪੁਰ ਪੋਤੀ ਮਰਦਾਨ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਇਹ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਉਂਦੇ ਸੀ ਅਤੇ ਹੁਣ ਉਹ 5ਵੇਂ ਸਥਾਨ 'ਤੇ ਮਹਾਂਪੁਰਖ ਹੈ। ਅਤੇ ਕੱਲ੍ਹ ਵੀ ਬਹੁਤ ਵੱਡਾ ਇਕੱਠ ਸੀ, ਇਹ ਗੁਰਪੁਰਬ ਮਨਾਇਆ। ਸੋ ਇਸ ਵਾਸਤੇ ਗੁਰੂ ਸਾਹਿਬ ਨੇ ਕਿੰਨਾ ਲੰਮਾ ਸਮਾਂ ਖੇਤੀ ਕੀਤੀ, ਪਰਖਾਂ ਕੀਤੀਆਂ, ਫਸਲ ਪਈ, ਪੱਕ ਗਈ ਹੈ, ਅੱਗ ਲਾ ਕੇ ਸਾੜ ਦਿਓ। ਕਹਿੰਦੇ ਮਹਾਰਾਜ ਕਿਵੇਂ ਕਰ ਸਕਦੇ ਹਾਂ, ਅੰਨ ਹੈ, ਲੈਣਾ ਜੀ ਨੂੰ ਹੁਕਮ ਹੋਇਆ, ਉਹ ਤਾਂ ਜਾਣਦੇ ਸੀ ਮਹਾਰਾਜ ਦੇ ਚੋਜ ਹੈ, ਅੱਗ ਦੇਵਤਾ ਵੀ ਉਹਨਾਂ ਦੇ ਹੁਕਮ 'ਚ ਹੀ ਹੈ। ਆਪੇ ਪਾਵਕ ਆਪੇ ਪਵਨਾ, ਜਾ ਰਹੇ ਖਲਪਨਾ ਰੱਖੇ ਕਵਨਾ। ਮਹਾਰਾਜ ਦੀ ਪਰਖ ਸੀ, ਮਹਾਰਾਜ ਕੋ ਅੰਨ ਥੋੜ੍ਹੀ ਸਾੜਦੇ ਸੀ, ਪਰਖ ਸੀ। ਕਿਉਂਕਿ ਅੰਨ ਤਾਂ ਬੰਦੇ ਦਾ ਜੀਵਨ ਆ, ਅੰਨ ਪ੍ਰਾਣ ਆ, ਅੰਨੋ ਹੀ ਬ੍ਰਹਮ ਉਪਾਸਤੇ, ਜਪੀਐ ਨਾਮ ਅੰਨ ਕੈ ਸਾਧ, ਅੰਨੇ ਕੈ ਸੰਗ ਨੀਕਾ ਵਨ, ਤਜੈ ਅੰਨ ਨਾ ਮਿਲੇ ਗੋਪਾਲ। ਇਹ ਚੋਜ ਸੀ ਵੀ ਮੋਹਰਾਂ ਰੁਪਈਏ ਖਿਲਾਰ ਦਿੱਤੇ, ਕਈ ਤਾਂ ਮਾਇਆ ਚ ਉਲਝ ਗਏ, ਕਈਆਂ ਨੂੰ ਫਿਰ ਧਾਨ ਗੁਰੂ ਭਰਾ ਕਰਤਾਰ ਪੁਤਕਾ ਚੱਕ ਲਿਆ, ਉੱਤੇ ਨਾਲ ਲੈ ਲਿਆ, ਜਿਹੜਾ ਵੀ ਮੁਖਤਹਿਰਾ ਮਾਰਨ ਖਾਣ ਆ, ਤੇਰੇ ਸੇਖਿਆਂ ਕਦੋਂ ਦੇ ਸੇਖਿਆਂ ਭਾਜੋ ਭਜਾ ਦਿੱਤੇ, ਫਿਰ ਲੈਣਾ ਹੀ ਪਾਸ ਹੋਇਆ। ਉਸ ਤੋਂ ਬਾਅਦ ਫਿਰ ਚੂਹੀ ਸਿੱਟ ਕੇ ਆਓ, ਉੱਥੇ ਵੀ ਕੰਨੀ ਵੱਟ ਗਏ, ਉੱਥੇ ਵੀ ਭਾਈ ਲੈਣਾ ਜੀ ਇਸ ਪ੍ਰੀਖਿਆ ਚੁਤਰੇ, ਕੱਪੜੇ ਧੋ ਕੇ ਲਿਆਓ, ਬਾਕੀ ਮਹਾਰਾਜ ਦੀ ਰਾਤ ਹੈ। ਲੈਣੇ ਨੂੰ ਪੁੱਛਿਆ ਵੀ ਤੂੰ ਦੱਸ ਪਈ, ਕਹਿੰਦੇ ਮਹਾਰਾਜ ਜਿੰਨੀ ਰਾਤ ਰੱਖੀ ਰਾਤ ਆ, ਜਿੰਨਾ ਦਿਨ ਆ ਦਿਨ ਆ, ਵੀ ਉਹ ਰਾਤ ਨੂੰ ਦਿਨ 'ਚ ਬਦਲ ਸਕਦੇ ਆ, ਦਿਨ ਨੂੰ ਰਾਤ 'ਚ ਬਦਲ ਸਕਦੇ ਆ, ਰਾਤ ਦਿਨ ਰਾਤ ਉਹਦੇ ਬਣਾਏ ਆ। ਫਿਰ ਕਟੋਰਾ ਗੰਦੇ ਨਾਲੇ ਸੁੱਟਿਆ, ਲੈ ਮਹਾਰਾਜ ਹੋਰ ਕਟੋਰੇ ਘਰ ਥੋੜ੍ਹੇ ਆ, ਕਿਹੜੀ ਗੱਲ ਹੈ, ਕੌਣ ਗੰਦ ਪੁੱਛ ਬੜੇ। ਉਸ ਪ੍ਰੀਖਿਆ 'ਚ ਵੀ ਫਿਰ ਭਾਈ ਅਮਰਦਾ ਖਾਓ, ਉੱਥੇ ਵੀ ਭੱਜ ਭਜਾ ਗਏ। ਜਦੋਂ ਲੈਣੇ ਨੂੰ ਹੁਕਮ ਹੋਇਆ ਮਹਾਰਾਜ ਕਿਹੜੀ ਦਿਸ਼ਾ ਤੋਂ, ਕਹਿੰਦੇ ਤਾਂ ਇੱਕੋ ਜਿਹਾ ਹੀ ਆ ਚਾਰ ਚੁਫੇਰੇ, ਉਹ ਤਾਂ ਮਾਇਆ ਦੀ ਰਚਨਾ ਸੀ, ਜਿਹੜੇ ਵਸਤਰ ਉਠਾਇਆ ਅਤੇ ਸ਼ਰਾਬ ਪ੍ਰਸ਼ਾਦੀ ਦੇਵ ਸੀ। ਇਸ ਤਰ੍ਹਾਂ ਹੋਰ ਵੀ ਫਿਰ ਸੰਗਤ ਭੁੱਖੀ ਸੀ, ਮੀਂਹ ਗੜੇ ਬਾਰਿਸ਼, ਕਹਿੰਦੇ ਆ ਕਿੱਕਰਾਂ ਝਾੜੋ ਮਠਿਆਈ ਛਕਾਓ, ਕਹਿੰਦੇ ਕਿੱਕਰਾਂ ਨੂੰ ਤੁੱਕੇ ਤਾਂ ਲੱਗਦੇ ਮਠਿਆਈ ਤਾਂ ਲੱਗਦੀ ਨਹੀਂ। ਉੱਥੇ ਵੀ ਭਾਈ ਲੈਣਾ ਜੀ ਪਾਸ ਹੋਏ, ਸਭ ਕੁਝ ਹੋ ਗਿਆ, ਜੋ ਮਰਜ਼ੀ ਕਰ ਕਰਾ ਸਕਦੇ ਹੈ, ਸਮਰੱਥ ਜੋ ਹੋਏ। ਇਸ ਵਾਸਤੇ ਸਾਰੀਆਂ ਪਰਖਾਂ 'ਚ ਪੂਰੇ ਉਤਰਨ ਤੋਂ ਬਾਅਦ ਭਾਈ ਲਹਿਣਾ ਜੀ 'ਤੇ ਬਖਸ਼ਿਸ਼ ਕਰਕੇ ਉਹਨਾਂ ਦਾ ਨਾਂ ਰੱਖਿਆ ਸ਼੍ਰੀ ਗੁਰੂ ਅੰਗਦ ਸਾਹਿਬ ਜੀ, ਇਹ ਮੇਰਾ ਅੰਗ ਬਣ ਗਿਆ, ਮੇਰੇ ਅੰਗ ਤੋਂ ਬਖਸ਼ਿਸ਼ ਹੋਈ ਹੈ, ਮੇਰੇ ਹਿਰਦੇ ਵਿੱਚ ਸਮਾ ਗਏ, ਹੁਕਮ ਦੇ ਅਧਿਕਾਰੀ ਬਣ ਗਏ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈਂ ਕਾ ਮਹਿਲ ਪਾਏ ਸੀ। ਹਾਂਜੀ, ਫਿਰ ਲੈਣੇ ਧਰਿਓ ਨੇ ਛੱਤ ਸਿਰ, ਛਤਰ ਧਰਤਾ ਧਰਤੀ ਕਿਰਪਾ। ਫਿਰ ਕਿਹਾ ਹੁਣ ਤੁਸੀਂ ਖਡੂਰ ਸਾਹਿਬ ਚਲੇ ਜਾਓ, ਇੱਥੇ ਆ ਕੇ ਫਿਰ ਵਸਾਇਆ, ਫਿਰ ਅਣ ਸਤਿਗੁਰ ਖਾਡੂਰ ਇਹ ਖੰਡਰ ਹੋਇਆ ਸ਼ਹਿਰ, ਫਿਰ ਵਸਾ ਤਾ ਹੁਣ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ। ਅਤੇ ਫਿਰ ਸਾਹਿਬਜ਼ਾਦਿਆਂ ਨੂੰ ਬੁਲਾਇਆ, ਉਹ ਆਪਣੇ ਅਨੰਦ 'ਚ ਵਿਚਰਦੇ ਰਹੇ। ਫਿਰ ਮਾਤਾ ਜੀ ਨੇ ਕਿਹਾ ਮਹਾਰਾਜ ਤਾਂ ਸਮਾ ਗਏ। ਫਿਰ ਆਏ ਮਹਾਰਾਜ, ਚਾਰ ਯੋਗ ਦਰਸ਼ਨ ਦਿਓ, ਅਸੀਂ ਤਾਂ ਅੰਤਿਮ ਸਮੇਂ ਦਰਸ਼ਨ ਬਣਾ ਬਚਨ ਬਣਾ ਕੋਈ ਕੀਤਾ ਕਰਾਇਆ। ਫਿਰ ਮਹਾਰਾਜ ਉੱਠ ਕੇ ਬੈਠ ਗਏ, ਕਹਿਣ ਲੱਗੇ ਚਾਰ ਯੋਗ ਮੰਗ ਲੈਂਦੇ ਉਹੀ ਰਹਿ ਪੈਂਦੇ, ਮੰਗੇ ਹੀ ਚਾਰ ਪੈਰ। ਕਹਿੰਦੇ ਮਹਾਰਾਜ, ਇਹ ਗੁਰਤਾਗ ਦੀ ਤਾਂ ਸੇਵਕ ਨੂੰ ਦੇ ਦਿੱਤੀ, ਅਤੇ ਅਸੀਂ ਵੀ ਤੁਹਾਡੇ ਪੁੱਤਰ ਹਾਂ, ਸਾਡਾ ਕਿਵੇਂ? ਕਹਿੰਦੇ ਇਸ ਗੱਲ ਦੇ ਕੁਕਰਾਂ 'ਚ ਵੀ ਬਖਸ਼ਿਸ਼ ਹੋਏਗੀ, ਤੁਸੀਂ ਤਾਂ ਫਿਰ ਮੇਰੇ ਪੁੱਤਰ ਆ, ਤੁਹਾਡੇ 'ਚ ਵੀ ਰਿੱਧੀ ਸਿੱਧੀ ਕੰਮ ਕਰੇਗੀ, ਕਿਉਂਕਿ ਇਹ ਚੀਜ਼ ਹੈ ਸੇਵਕ ਦੀ। ਸੇਵਕ ਉਹ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ, ਉਸ 'ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਤੇ ਭਾਈ ਕਮਲੀਆ ਜੀ ਨੂੰ ਹੁਕਮ ਹੋਇਆ ਕਿ ਸਾਡੇ ਘੋੜੇ ਵਾਸਤੇ ਘਾਹ ਖੋਦ ਕੇ ਲਿਆ, ਖੱਬਲ ਤਾਜ਼ਾ ਹਰਾ ਹਰਾ ਚਲੇ ਗਏ। ਇੰਨੇ ਨੂੰ ਤਿੰਨ ਮਹਾਂਪੁਰਖ ਆ ਗਏ, ਘਾਹ 'ਤੇ ਬਹੁਤ ਆ ਪੰਡ ਬਣ ਲੈ। ਕਹਿੰਦੇ ਮਹਾਰਾਜ ਹਾਲੇ ਤਾਂ ਸ਼ੁਰੂ ਹੀ ਕੀਤਾ ਸੀ, ਉਹਨੇ ਦ੍ਰਿਸ਼ਟੀ ਕੀਤੀ ਤਾਂ ਬੜਾ ਸਾਰਾ ਢੇਰ ਲੱਗ ਗਿਆ ਪੰਡ ਬਣ ਲਈ। ਕਹਿੰਦੇ ਆ ਲੈ, ਆ ਸਾਡੀ ਅਮਾਨਤ ਗੁਰੂ ਮਹਾਰਾਜ ਨੂੰ ਦੇ ਦੇਣੀ। ਮਹਾਰਾਜ ਕਹਿੰਦੇ ਤੂੰ ਅੱਜ ਬੜੀ ਛੇਤੀ ਘਾਹ ਲਿਆ, ਚੋਰੀ ਦਾ ਤਾਂ ਨਹੀਂ ਚੁੱਕ ਲਿਆ? ਸਾਡੇ ਘੋੜੇ ਨੂੰ ਮਤਾਂ ਚੋਰੀ ਦਾ ਪਾਈ? ਕਹਿੰਦੇ ਮਹਾਰਾਜ ਨਹੀਂ, ਅਤੇ ਮੈਂ ਤਾਂ ਸੇਵਾ ਕਰ ਰਿਹਾ ਸੀ, ਤਿੰਨ ਦਿਵ ਪੁਰਸ਼ ਮਿਲੇ, ਉਹਨਾਂ ਨੇ ਆਪ ਕੋਈ ਸੁਨੇਹਾ ਦਿੱਤਾ ਅਤੇ ਮੈਂ ਲੈ ਕੇ ਆ ਗਿਆ। ਉਹਨੇ ਦ੍ਰਿਸ਼ਟੀ ਕੀਤੀ, ਬੜੀ ਤਕੜੀ ਪੰਡ ਬਣ ਗਈ। ਮਹਾਰਾਜ ਕਹਿੰਦੇ ਅੱਛਾ, ਉਹ ਤਾਂ ਤਿੰਨ ਦੇਵਤੇ ਆਏ ਸੀ ਅਕਾਲ ਪੁਰਖ ਦਾ ਸੰਦੇਸ਼ ਲੈ ਕੇ ਸੱਚਖੰਡ ਜਾਣ ਦਾ। ਭਾਈ ਕਮਲੀਆ ਜੀ ਬਰਾ ਕਰਨ ਲੱਗੇ, ਕਹਿੰਦੇ ਇਹ ਤਾਂ ਭਾਈ ਇਸੇ ਤਰ੍ਹਾਂ ਹੀ ਹੁਕਮ 'ਚ ਹੀ ਖੇਡ ਆ ਨਾ, ਸਾਰੀ ਜਿੰਨੀ ਸੇਵਾ ਲੱਗੀ ਸੀ ਉਹ ਨਿਭਾਈ ਹੈ, ਇਹ ਧਰਮ ਪ੍ਰਚਾਰ ਦਾ ਚੱਕਰ ਚਲਾਇਆ, ਹੁਣ ਅਸੀਂ ਆਪਣੀ ਜੋਤ ਧੰਨ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਰੱਖ ਦਿੱਤੀ ਹੈ, ਨੌ ਜਾਮੇ ਸਾਤੋਂ ਬਾਅਦ ਹੋਰ ਹੋਣਗੇ, ਫਿਰ ਸ਼ਬਦ ਔਰ ਪੰਚਾਇਤੀ ਰਾਜ ਦਸਵਾਂ ਜਾਮਾ ਕਾਇਮ ਕਰੇਗਾ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੇ ਨਾਲ ਲਿਖੀ ਜਾਂਦੀ ਸੀ ਪੋਥੀਆਂ ਦੇ ਰੂਪ, ਗੁਰਤਾਗਤ ਦੀ ਬਖਸ਼ਣ ਵੇਲੇ ਇਹ ਗੁਰਬਾਣੀ ਇਹ ਉਹਨਾਂ ਨੂੰ ਬਖਸ਼ਿਸ਼ ਹੁੰਦੀ ਸੀ। ਪੰਚਮ ਪਾਤਸ਼ਾਹ ਤਾਂ ਫਿਰ ਬਹੁਤ ਵੱਡੀ ਬਖਸ਼ਿਸ਼ ਕਰ ਗਏ, ਇਹ ਸਾਰੀ ਬਾਣੀ ਇਕੱਤਰਿਤ ਕਰਕੇ ਗੁਰੂ ਸਾਹਿਬ ਪੰਜਾਂ ਗੁਰੂ ਸਾਹਿਬਾਂ ਦੀ ਸੰਤਾਂ ਭਗਤਾਂ ਦੀ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ ਪਹਿਲਾਂ ਪ੍ਰਕਾਸ਼ ਕੀਤਾ। ਅੱਜ ਉਹ ਸਰੂਪ ਕਰਤਾਰਪੁਰ ਸਾਹਿਬ ਹੈ। ਫਿਰ ਦਸਵੇਂ ਪਾਤਸ਼ਾਹ ਜੀ ਨੇ ਸਾਬੋ ਪਿਗਲਵੰਡੀ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਆਪ ਅਰਥ ਪੜ੍ਹਾਏ, ਟਕਸਾਲਾਂ ਸੰਪਰਦਾਵਾਂ ਆਰੰਭ ਕੀਤੀਆਂ, ਜਿਨ੍ਹਾਂ ਦੁਆਰਾ ਅੱਜ ਵੀ ਸੀਨੇ ਵਸੀਨੇ ਉਹ ਜਿਹੜੇ ਅਰਥ ਹੈ ਵਿਦਿਆਰਥੀ ਪੜ੍ਹ ਕੇ ਸੰਪਰਦਾਈ ਉਹ ਲਾਭ ਪ੍ਰਾਪਤ ਕਰਦੇ ਹੈ। ਇਹ ਇਤਨਾ ਵੱਡਾ ਖਜ਼ਾਨਾ ਮਹਾਰਾਜ ਨੇ ਬਖਸ਼ਿਆ, ਮੰਡਨ ਕਰਨ ਵਾਸਤੇ ਤਾਂ ਜ਼ਿੰਦਗੀਆਂ ਲੱਗ ਜਾਂਦੀਆਂ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦਾ ਮੰਡਨ ਕਰਨ ਲਈ, ਜੇ ਖੰਡਨ ਕਰਨਾ ਹੋਵੇ ਤਾਂ ਕੁਝ ਟਾਈਮ ਵੀ ਨਹੀਂ ਲੱਗਦਾ। ਚੰਦਨ ਦਾ ਦਰਖਤ ਲਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ, ਕਿਸੇ ਨੂੰ ਡਾਕਟਰ ਬਣਾਉਣਾ, ਫਿਲਾਸਫਰ, ਇੰਜੀਨੀਅਰ, ਸਾਹਿਤਕਾਰ, ਸੰਗੀਤਕਾਰ, ਮਾਪੇ ਦੀ ਜ਼ਿੰਦਗੀ ਲੱਗ ਜਾਂਦੀ, ਅਤੇ ਜੇ ਕਿਸੇ ਨੂੰ ਖਤਮ ਕਰਨਾ ਤਾਂ ਇੱਕ ਮੂਰਖ ਆਦਮੀ ਉਹਦਾ ਗਲਾ ਕੱਟ ਦੇਵੇ। ਬਣਾਉਣਾ ਹੀ ਔਖਾ, ਵਿਗਾੜਨਾ ਤਾਂ ਕੋਈ ਫਰਕ ਨਹੀਂ, ਸੋ ਇਸ ਵਾਸਤੇ ਅੱਜ ਕੱਲ੍ਹ ਖੰਡਣ ਦਾ ਬੜਾ ਜ਼ੋਰ ਆ, ਅਤੇ ਮੰਡਣ ਲਈ ਤਾਂ ਫਿਰ ਬੜੀ ਮਿਹਨਤ ਕਰਨੀ ਪੈਂਦੀ ਨਾ, ਹਰ ਗੱਲ ਦਾ ਖੰਡਣ ਕਰੀ ਜਾਂਦੇ ਆ। ਇਸ ਵਾਸਤੇ ਕਹਿੰਦੇ ਜੇ ਬਣੇ ਇਮਾਰਤ ਬਰਸੋਂ ਮੈਂ ਔਰ ਘੰਟੇ ਮੈਂ ਗਿਰ ਜਾਤੀ ਹੈ। ਜਿਹੜੀ ਇਮਾਰਤ ਬਣਾਉਣ ਲਈ ਕਈ ਸਾਲ ਲਾਉਣੇ ਪੈਂਦੇ ਨੇ, ਬਣਾਉਣੀ ਹੋਏ ਤਾਂ ਬਡਰੋਜਲ ਭੰਨ ਕੇ ਉਹ ਮਾਰਦੇ ਮਿੰਟ 'ਚ। ਹੁਣ ਗੁਰੂ ਗ੍ਰੰਥ ਸਾਹਿਬ ਜੀ ਨੇ ਤਿਆਰ ਕੀਤਾ, ਕਿੰਨੀ ਮਿਹਨਤ ਕੀਤੀ ਆ। ਜਿਹੜੇ ਪਾਪੀ ਲੋਕ ਆ ਉਹ ਤੀਲ ਵਰਤਦੇ, ਕਿਵੇਂ ਅਗਨ ਭੇਟ ਕਰਦੇ। ਮੰਡਣ ਕਰਨ 'ਚ ਟਾਈਮ ਆ, ਖੰਡਣ ਦਾ ਕੋਈ ਟਾਈਮ ਨਹੀਂ। ਜੇ ਸਿੱਖੀ ਦਾ ਮਹੱਲ ਤਿਆਰ ਕਰਨ ਵਾਸਤੇ 239 ਸਾਲ ਲਾਏ ਹੈ, ਇਹ ਖੰਡਣ ਨੂੰ ਕੋਈ ਟਾਈਮ ਥੋੜ੍ਹੀ ਲੱਗਦਾ। ਮੰਡਣ ਵਾਸਤੇ ਜੋ ਜੇ ਬਣੇ ਇਮਾਰਤ ਬਰਸੋਂ ਮੈਂ ਔਰ ਘੰਟੇ ਮੈਂ ਬਹਿ ਗਿਰ ਜਾਤੀ ਹੈ, ਗਿਰ ਸਕਦੀ ਹੈ ਘੰਟੇ 'ਚ, ਔਰ ਮੰਡਣ ਮੈਂ ਉਮਰ ਗੁਜ਼ਰ ਜਾਤੀ, ਖੰਡਣ ਮੈਂ ਦੇਰ ਨਾ ਲੱਗਦੀ ਹੈ। ਮੰਡਣ ਕਰਨ ਵਿੱਚ ਤਾਂ ਵਿਦਵਾਨਾਂ ਦੀ ਜ਼ਿੰਦਗੀ ਲੱਗ ਜਾਂਦੀ, ਸਿਆਣੇ ਪੁਰਸ਼ਾਂ ਦੀ। ਭਾਈ ਗੁਰਦਾਸ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਹੈ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਸਾਹਿਬ ਨੇ 8 ਸਾਲਾਂ ਦੀ ਪਰੰਪਰਾ ਲਈ ਕਿੰਨੀ ਮਿਹਨਤ ਨਾਲ ਅਰਥ ਪੜ੍ਹਾਉਣੇ ਪੈਂਦੇ ਸੰਪਰਦਾ ਦੇ। ਅੱਜ ਕੱਲ੍ਹ ਤਾਂ 4 ਕਿਤਾਬਾਂ ਪੜ੍ਹਦੇ ਹੈ, ਸਮਝਣ ਲੱਗ ਪਏ ਅਸੀਂ ਬਹੁਤ ਸਿਆਣੇ ਬਣ ਗਏ। 16-16 ਸਾਲ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਿੱਖਣ ਨੂੰ ਲਾਉਂਦੇ ਸੀ ਵਿਦਿਆਰਥੀ, ਜਥਿਆਂ 'ਚ ਰਹੇ ਹਾਂ। ਫਿਰ ਨਿਤਨੇਮ ਉਹਨਾਂ ਦੇ 125 ਜਪ ਜੀ ਸਾਹਿਬ, ਜਾਂ ਸੇਵਾ, ਜਾਂ ਸਿਮਰਨ, ਜਾਂ ਵਿਦਿਆ, ਦੂਜੀ ਤਾਂ ਗੱਲੇ ਹੀ ਕੋਈ ਨਹੀਂ, ਆਪਸ ਵਿੱਚ ਗੱਲ ਨਹੀਂ ਕਰਨੀ। ਪੈਸਾ ਫਿਰ ਹੱਥਾਂ ਨਾਲ ਲਿਖਤ ਮਿਹਨਤਾਂ ਤਾਂ ਪ੍ਰੈਸਾਂ ਕਿੰਨਾ ਹੋ ਗਿਆ। ਖੰਡਣ ਮੈਂ ਕਹਿੰਦੇ ਉਮਰ ਗੁਜ਼ਰ ਜਾਤੀ, ਮੰਡਣ ਮੈਂ ਉਮਰ ਗੁਜ਼ਰ ਜਾਤੀ, ਮੰਡਣ ਕਰਨ ਤਾਂ ਉਮਰਾਂ ਲੱਗ ਜਾਣੀਆਂ, ਔਰ ਖੰਡਣ ਮੈਂ ਦੇਰ ਨਾ ਲੱਗਦੀ ਹੈ। ਇਸ ਲਈ ਗਰਵ ਉਹ ਕਰਤੇ ਹੈ ਜੋ ਖੰਡਣ ਕਰਨੇ ਵਾਲੇ ਹੈ। ਹੁਣ ਦਸਮ ਗ੍ਰੰਥ ਜੀ ਨੇ ਬਣਾਇਆ, ਕਿੱਡੀ ਵਿਦਵਤਾ ਦਾ ਗ੍ਰੰਥ ਹੈ, ਖੰਡਣ ਤਾਂ ਮਿੰਟ 'ਚ ਕਰੀ ਜਾਓ। ਮੰਡਣ ਕਰਨਾ ਔਖਾ ਨਾ, ਇਹੋ ਜਿਹਾ ਗ੍ਰੰਥ ਬਣਾਉਣਾ, ਇਹੋ ਜਿਹੀ ਵਿਦਵਤਾ, ਕਾਵਿ ਕੋਸ਼, ਰਚਨਾ, ਛੰਦਾਬੰਦੀ, 9 ਰਸ ਕਵਿਤਾ ਦੇ ਭਰਨੇ, ਸੰਗੀਤ ਦਾ ਹੈ, ਜਿਨ ਮਿਹਨਤ ਕੀਤੀ ਉਹਨੂੰ ਪਤਾ ਨਾ। ਅਤੇ ਜਿਹਨਾਂ ਲੋਕਾਂ ਨਾਲ ਖੰਡਣੇ ਕਰੀ ਜਾਂਦੇ ਆ, ਮੰਡਣ ਜਾਣਦੇ ਹੀ ਨਹੀਂ, ਚੰਡਣ ਦਾ ਪਤਾ ਹੀ ਨਹੀਂ। ਇਸ ਵਾਸਤੇ ਕਹਿੰਦੇ ਮੰਡਣ ਮੈਂ ਉਮਰ ਗੁਜ਼ਰ ਜਾਤੀ, ਖੰਡਣ ਮੈਂ ਦੇਰ ਨਾ ਲੱਗਦੀ ਹੈ। ਇਸ ਲਈ ਗਰਵ ਉਹ ਕਰਤੇ ਹੈ ਜੋ ਮੰਡਣ ਕਰਾਉਣੇ ਵਾਲੇ ਹੈ। ਉਹ ਤਾਂ ਕਹਿੰਦੇ ਕੋਈ ਮਾਣ ਸਤਿਕਾਰ ਕਰਨ ਜਿਹੜੇ ਮੰਡਣ ਕਰਨ ਵਾਲੇ ਆ, ਵੀ ਅਸੀਂ ਸੰਗਤ ਨੂੰ ਜੋੜਿਆ, ਸ਼ਰਧਾ ਬਾਨ ਬਣਾਇਆ, ਇੰਦਰ ਪ੍ਰੇਮਾ ਭਗਤੀ ਜਗਾਈ ਹੈ, ਗਿਆਨ ਦਾ ਪ੍ਰਕਾਸ਼ ਕੀਤਾ। ਪਰ ਜਿਹੜੇ ਉਹ ਤਾਂ ਕੋਈ ਗਰਵ ਕਰਨ ਅਤੇ ਕਰਨ ਬਣਾਉਂਦਾ, ਪਰ ਜਿਹੜੇ ਖੰਡਣ ਕਰਨ ਵਾਲੇ ਉਹ ਕਾਹਦਾ ਅਹੰਕਾਰ ਕਰਦੇ। ਅਭਿਮਾਨ ਕਰੇ ਕਿਸ ਬਲ ਪਰ, ਹਮ ਜਬ ਖੰਡਣ ਕਰਨੇ ਵਾਲੇ। ਕਹਿੰਦੇ ਜਿਹੜੇ ਖੰਡਣ ਕਰਨ ਵਾਲੇ ਉਹ ਕਿਹੜੀ ਗੱਲ ਦਾ ਅਭਿਮਾਨ ਕਰਦੇ, ਪੱਲੇ ਦਾ ਕੁਛ ਹੈ ਹੀ ਨਹੀਂ। ਜਿਨ੍ਹਾਂ ਨੇ ਕਦੀ ਬਾਣੀ ਦਾ ਦਰਸ਼ਨ ਵੀ ਨਹੀਂ ਕੀਤਾ, ਪਾਠ ਜਾਂ ਸੰਥਿਆ ਜਿਹੜੀ ਕਰਨੀ ਉਹਦਾ ਦੂਰ ਦੀ ਗੱਲ ਹੈ, ਅਰਥ ਸਿੱਖਣੇ ਸਿਰਫ ਖੰਡਣ ਕਰਨਾ ਸਿੱਖ ਲਿਆ, ਖੰਡਣ ਕਰਨਾ ਹੀ ਸਿੱਖ ਲਿਆ। ਹੁਣ ਤਾਂ ਪੰਜਾਂ ਬਾਣੀਆਂ ਦੇ ਵੀ ਖੰਡਣ ਵੱਲ ਤੁਰ ਪਏ, ਅੰਮ੍ਰਿਤ ਵਾਸਤੇ ਵੀ ਅਸੀਂ ਅੰਮ੍ਰਿਤ ਅੱਖਰ ਨਹੀਂ ਪਹੁੰਚ ਲਿਆ, ਗੱਜ ਕੇ ਬੋਲੋ
ਸ੍ਰੀ ਵਾਹਿਗੁਰੂ,
ਕੋਈ ਨਾ ਕੋਈ ਬਸ ਇਹੋ ਜਿਹਾ ਸ਼ੋਸ਼ਾ ਛੱਡਣਾ, ਅਤੇ ਜਾਂ ਕੋਈ ਰਾਗ ਮਾਲਾ ਬਾਰੇ ਜਾਂ ਕੋਈ ਹੋਰ, ਇਹ ਸੰਗਤ ਨੂੰ ਟੇਕ ਕੇ ਬਹਿਣ ਨਹੀਂ ਦੇਣਾ, ਕੋਈ ਨਾ ਕੋਈ ਦੁਬਧਾ ਜਿਹੜੀ ਹੈ ਖੜੀ ਰੱਖਣੀ। ਇਸ ਵਾਸਤੇ ਸਾਧ ਸੰਗਤ ਜੀ, ਲਓ ਜੀ ਇਹ ਹੱਟ ਸਾਹਿਬ ਬਟੇ ਰੱਖੇ ਹੋਏ ਹੈ, ਬਟਿਆਂ ਬਟਿਆਂ ਦਾ ਫਰਕ ਹੈ। ਇਹ ਜਿਹੜੇ ਇਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਪਾਵਨ ਹਸਤ ਕਮਲਾਂ ਦੀ ਕਿੰਨਾ ਚਿਰ ਸ਼ੋਭ ਮਿਲੀ, ਵੱਡੇ ਦਾ ਬਹੁਤ ਪਿਆ, ਕੌਣ ਮੰਨਦਾ ਉਹਨਾਂ ਨੂੰ। ਇਹ ਠੀਕ ਹੈ ਸਾਡਾ ਇਸ਼ਟ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਪਰ ਜਿਹੜੀਆਂ ਹੁਣ ਮਾਰੇ ਦੇ ਸ਼ਸਤਰ ਹੈ, ਵਸਤਰ ਹੈ, ਵੀ ਮਹਾਰਾਜ ਦੇ ਨਾਲ ਸੰਬੰਧਿਤ ਅਸਥਾਨ ਨਿਸ਼ਾਨ ਧਾਮ ਕਈ ਬ੍ਰਿਕਸ਼ਾਂ ਨੂੰ ਵੀ ਸਤਿਕਾਰ ਮਿਲਿਆ। ਮਹਾਰਾਜ ਨੇ ਉਹ ਕਿਲ੍ਹੇ ਨਾਲ ਘੋੜਾ ਬਣਿਆ, ਉੱਥੇ ਅਸਥਾਨ ਬਣੇ ਹੋਏ। ਅਕਾਲ ਤਖ਼ਤ ਦੇ ਸਾਹਮਣੇ ਇਮਲੀ ਦਾ ਬ੍ਰਿਕਸ਼, ਦੁੱਖ ਪੰਜਨੀ ਬੇਰੀ ਹੈ, ਬਾਬਾ ਸੁਖਾ ਸੰਤਾਪ ਸਿੰਘ ਦਾ ਸ਼ੀਵੇਰ, ਬਾਬਾ ਬੁੱਢਾ ਸਾਹਿਬ ਦੀ, ਉਹਨਾਂ ਨਾਲ ਇਤਿਹਾਸ ਸੰਬੰਧਿਤ ਹੈ। ਹੁਣ ਇੱਥੇ ਬੇਰ ਸਾਹਿਬ ਹੈ, ਇਹਦੇ ਨਾਂ 'ਤੇ ਗੁਰਦੁਆਰਾ ਬੇਰ ਸਾਹਿਬ ਹੈ, ਪਰ ਜਿਹੜੇ ਖੰਡਣ ਵਾਲੇ ਹਨ ਉਹ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਕਰਦੇ। ਕਹਿੰਦੇ ਜਿਹੜਾ ਬੰਦਾ ਮੰਡਣ ਕਰਨ ਵਾਲਾ ਉਹ ਤਾਂ ਕਿਸੇ ਗੱਲ ਦਾ ਮਾਣ ਕਰੇ ਤਾਂ ਕਰੇ, ਅਤੇ ਮੈਂ ਮੰਡਣ ਕਰਕੇ ਸੰਗਤ ਨੂੰ ਜੋੜਿਆ, ਸ਼ਰਧਾਵਨ ਬਣਾਇਆ, ਅਤੇ ਜਿਹੜੇ ਨਾਸਤਕ ਲੋਕ ਅਗਲੀ ਸ਼ਰਧਾ ਵੀ ਤੋੜ ਮਰੋੜ ਕੇ ਕਿਸੇ ਨੂੰ ਨਾਸਤਕ ਬਣਾਉਂਦੇ ਤਾਂ ਉਹ ਕਿਹੜੀ ਗੱਲ ਦਾ ਮਾਣ ਕਰਦੇ? ਉਹ ਤਾਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੈ ਪੰਥ ਦਾ। ਸੋ ਇਸ ਵਾਸਤੇ ਆਓ, ਇਹ ਮੰਡਣ ਸਿੱਖੋ, ਔਰ ਗੁਰੂ ਹੈ ਤੇ ਸ਼ਰਧਾ ਭਗਤੀ ਵਿਸ਼ਵਾਸ ਵਾਲੀ ਜਿਹੜੀ ਭਾਵਨਾ ਇਹ ਬਣਾਓ। ਕੱਲ੍ਹ ਹੁਣ ਗੁਰੂ ਮਹਾਰਾਜ ਦਾ ਹੈ ਜੋਤੀ ਜੋਤ ਸਮਾਉਣ ਦਾ, ਆਉਣ ਤਾਂ ਹੁੰਦਾ ਫਲਾਨਾ ਮਰ ਗਿਆ, ਡੈਥ ਹੋ ਗਈ, ਜਾਂ ਜੇ ਬਹੁਤਾ ਕਹਿਣ ਸਵਰਗ ਸੁਧਾਰ ਗਿਆ, ਭਾਵੇਂ ਨਰ ਕੇ ਗਿਆ ਹੋਵੇ, ਜਾਂ ਇਹ ਪੂਰਾ ਹੋ ਗਿਆ, ਸਾਰੀ ਉਮਰ ਅਧੂਰਾ ਰਿਹਾ, ਮਾਰਨ ਤੋਂ ਬਾਅਦ ਹੁਣ ਪੂਰਾ ਹੋ ਗਿਆ, ਅਕਾਲ ਚਲਾਉਣਾ ਕਰ ਗਿਆ। ਅਕਾਲ ਨੂੰ ਤਾਂ ਕਦੀ ਚੇਤੇ ਹੀ ਨਹੀਂ ਕੀਤਾ, ਅਕਾਲ ਨੇ ਜ਼ਰੂਰ ਚਲਾਉਣਾ ਕਰਾਤਾ। ਅਤੇ ਮਹਾਰਾਜ ਵਾਸਤੇ ਸ਼ਬਦ ਕੀ ਹੈ? ਜੋਤੀ ਜੋਤ ਸਮਾਏ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲਾਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿ ਕੁਰਬਾਨ। ਉੱਥੇ ਵੀ ਕਥਾ ਹੋਈ, ਕਰਤਾਰਪੁਰ ਸਾਹਿਬ ਦੋ ਸਥਾਨ ਬਣੇ, ਇੱਕ ਤਾਂ ਉਹ ਇਸਲਾਮਾਬਾਦ ਵਾਲਿਆਂ ਨੇ ਬਣਾਇਆ, ਅਤੇ ਦੂਜਾ ਆਪਣਾ ਗੁਰਦੁਆਰਾ ਸਾਹਿਬ ਬਣਿਆ ਅੰਦਰ ਆਸਣਿਆ ਮਹਾਰਾਜ ਦਾ, ਜਿਹੜੇ ਕੋਠੇ ਮਹਾਰਾਜ ਲਿਪਣ ਪੋਚਣ ਕੀਤਾ, ਪੱਤਰ ਅੰਬੀਰ ਛਿੜਕੇ ਉੱਥੇ ਮਹਾਰਾਜ ਨੇ ਆਖਰੀ ਸਮੇਂ ਨਿਵਾਸ ਕੀਤਾ। ਇੱਥੇ ਵੀ ਮਹਾਰਾਜ ਨੇ ਲੀਲਾ ਵਰਤਾਈ ਅਤੇ ਦੁਨੀਆ ਦੇ ਇਕੱਠ ਦਾ ਕੋਈ ਹਿਸਾਬ ਹੀ ਨਾ ਰਿਹਾ। ਜਗਤ ਗੁਰੂ ਸੀਗੇ, ਹੁਣ ਵਿੱਚ ਇਹ ਹੋ ਗਿਆ ਵੀ ਆਪਾਂ ਰਸਮ ਆਪੋ ਆਪਣੇ ਢੰਗ ਨਾਲ ਕਰੀਏ, ਇਸਲਾਮਕ ਕਹਿਣ ਵੀ ਅਸੀਂ ਅਤੇ ਆਪਣੇ ਢੰਗ ਨਾਲ ਦਫਨਾਉਣ ਦੀ ਕਿਰਿਆ ਕਰਨੀ ਹੈ, ਅਤੇ ਆਪਣੇ ਕਹਿਣ ਵੀ ਸੰਸਕਾਰ ਦੀ। ਸੋ ਇਸ ਵਾਸਤੇ ਬੜਾ ਝਗੜਾ ਰਗੜਾ ਹਥਿਆਰਬੰਦ ਆ ਗਏ। ਹੁਣ ਮਹਾਰਾਜ ਦੇ ਸਮਰੱਥ ਵੀ ਅਸੀਂ ਤਾਂ ਸਾਰੀ ਜੰਗਲ 'ਚ ਜ਼ਿੰਦਗੀ ਝਗੜੇ ਮਿਟਾਉਂਦੇ ਰਹੇ, ਹੁਣ ਸਾਡੇ ਜਾਣ ਸਮਾਂ ਝਗੜਾ ਕਿਉਂ ਹੋਵੇ? ਮਹਾਰਾਜ ਝਗੜੇ ਮਿਟਾਉਂਦੇ ਰਹੇ ਸਾਰੀ ਜ਼ਿੰਦਗੀ, ਥੋੜ੍ਹੇ ਝਗੜੇ ਮਿਟਾਏ, ਥੋੜ੍ਹੀ ਸ਼ਾਂਤੀ ਵਰਤਾਈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰਿਆ ਤਿੱਤੈ ਲਿਹੋ ਉਬਾਰ। ਵੀ ਸਾਡੇ ਜਾਣ 'ਤੇ ਝਗੜਾ ਕਿਉਂ ਹੋਵੇ? ਕਿ ਲੰਗਰ ਕੌਣ ਛਕੇਗਾ ਸ਼ਰਧਾ ਨਾਲ ਜਿੱਥੇ ਝਗੜਾ ਹੋ ਜਾਵੇ, ਰਗੜਾ ਹੋ ਜਾਵੇ? ਆ ਕਈ ਜਗ੍ਹਾ ਦੇਖਿਆ ਇਸ ਤਰ੍ਹਾਂ ਮਹੰਤੀ ਦੀ ਦਸਤਾਰ 'ਤੇ ਝਗੜਾ ਹੁੰਦਾ ਅਤੇ ਸਾਰੀ ਬੇਸਵਾਦੀ ਹੋ ਜਾਂਦੀ, ਅਤੇ ਮਹਾਰਾਜ ਨੇ ਤਾਂ ਸਾਰੀ ਜ਼ਿੰਦਗੀ ਨਾਮ ਦਾ ਭਜਨ ਦਾ ਸਵਾਦ ਗਿਆਨ ਧਿਆਨ ਦਾ ਵੰਡਿਆ, ਅਤੇ ਮੇਰੇ ਤੋਂ ਬਾਅਦ ਬੇਸਵਾਦੀ ਹੋਵੇ? ਅਤੇ ਮਹਾਰਾਜ ਫਿਰ ਲੀਲਾ ਵਰਤਾ ਦਿੱਤੀ, ਬਾਹਰ ਤਾਂ ਐਂ ਬੈਠੇ ਹੈ, ਇਤਨੇ ਨੂੰ ਮਹਾਂਪੁਰਖ ਆ ਗਏ, ਤੁਸੀਂ ਵੀ ਇਕੱਠ ਮੱਠ ਕੀਤਾ, ਅਸੀਂ ਜੀ ਸੰਸਕਾਰ ਦੀ ਰਸਮ ਕਰਨੀ ਹੈ, ਅਸੀਂ ਦਫਨਾਉਣ ਦੀ ਕਰਨੀ ਹੈ। ਕਹਿੰਦੇ ਤੁਸੀਂ ਇੱਥੇ ਕੀ ਕਰੀ ਜਾਂਦੇ? ਮੈਨੂੰ ਤਾਂ ਮਹਾਰਾਜ ਰਾਹ 'ਚ ਮਿਲਿਓ ਤਾਂ ਚੱਲ ਵੀ ਗਏ। ਉਹ ਬੜੇ ਹੈਰਾਨ ਕਮਾਲ ਦੀ ਗੱਲ ਹੈ, ਤੂੰ ਬੋਹਰੇ ਬੈਠੇ ਹਾਂ ਦਰਵਾਜ਼ੇ ਦੇ, ਕਿ ਚਲੇ ਕਿੱਥੋਂ ਗਏ? ਹੁਣ ਆਮ ਤਾਂ ਇਹ ਹੁੰਦਾ ਵੀ ਮਹਾਰਾਜ ਵੀ ਸ਼ਾਇਦ ਸਰੀਰ ਹੀ ਹੈ, ਮਾਰੇ ਸਰੀਰ ਨਹੀਂ, ਮਾਰੇ ਤਾਂ ਜੋਤ ਸਰੂਪ ਹੈ। ਅਤੇ ਹੋਰ ਵੀ ਸ਼ੱਕ ਅਜਿਹੀ ਹੋ ਗਈ ਵੀ ਇਹ ਗੱਲ ਕਿਵੇਂ ਹੋਈ, ਮੋਹਰੇ ਬੈਠੇ ਘੇਰਾ ਘੱਤ ਕੇ ਕਿੱਥੋਂ ਲਾਂਗਾ। ਤੇਰੇ ਬੂਹਾ ਖੋਲਿਆ ਅਤੇ ਉੱਥੇ ਦੋ ਚਾਦਰਾਂ ਪੈ, ਫੁੱਲ ਪਏ, ਸੁਗੰਧੀ ਛੱਡ ਗਿਆ ਜਾਂਦੇ ਹੋ। ਆਹ ਸਾਰੀ ਸੁਗੰਧੀ ਵਰਤਾਈ ਆ, ਆ ਸੁਗੰਧੀ। ਅਤੇ ਜੇ ਉੱਥੇ ਝਗੜਾ ਰਗੜਾ ਹੁੰਦਾ ਫਿਰ ਤਾਂ ਦੁਰਗੰਧੀ ਹੋਣੀ ਸੀ, ਫਿਰ ਸੁਗੰਧੀ ਥੋੜ੍ਹੀ। ਸੰਦੇਹ ਜੋਤ ਸਰੂਪ, ਉਹਨਾਂ ਦੇ ਦੋਨੋਂ ਪੁੱਤਰ ਵੀ ਸੰਦੇਹ ਗਏ, ਸ਼੍ਰੀ ਚੰਦ ਵੀ, ਲਖਮੀ ਦਾਸ, ਮਾਤਾ ਗੰਗਾ ਜੀ ਦਾ ਵੀ ਹੈ ਸਾਹਿਬ ਪ੍ਰਸੰਗ, ਦਸਵੇਂ ਪਾਤਸ਼ਾਹ ਨੇ ਵੀ ਲਿਆ, ਬਾਕੀ ਗੁਰੂ ਸਾਹਿਬ ਉਹਨਾਂ ਦੇ ਚੋਜ ਹੈ, ਇੱਥੇ ਕੋਈ ਜੋਤ ਹੈ ਜਿਵੇਂ ਵੀ ਉਹਨਾਂ ਨੂੰ ਪਾਉਂਦਾ ਉਵੇਂ ਕਿਵੇਂ ਠੀਕ ਹੈ। ਸੋ ਇਸ ਵਾਸਤੇ ਕਈ ਹੁਣ ਇੱਥੇ ਹੀ ਖੰਡਣ ਵੰਡਣ 'ਚ ਪਏ, ਨਹੀਂ ਜੀ ਉੱਥੇ ਸੰਸਕਾਰ ਹੋਇਆ ਸੀ ਕਿ ਦੱਸੋ ਤਾਂ ਤੁਸੀਂ ਡਿਊਟੀ ਕੀਤੀ ਸੀ ਦਸਵੇਂ ਪਾਤਸ਼ਾਹ ਦਾ, ਨਹੀਂ ਜੀ ਉਹ ਜੀ ਸੰਦੇਹ ਨਹੀਂ ਗਏ। ਇਹ ਜਿਹੜੇ ਕਮਜ਼ੋਰ ਹਿਰਦਿਆਂ ਦੇ ਵਿਸ਼ਵਾਸ ਦੀ ਘਾਟ ਵਾਲੇ ਬੰਦੇ ਉਹਨਾਂ ਨੇ ਗੱਲ, ਪਰ ਜਿਹੜੇ ਗੁਰਮੁਖ ਪਿਆਰੇ ਉਹਨਾਂ ਦੀ ਮਹਾਨਤਾ ਨੂੰ ਜਾਣਦੇ ਹੈ, ਹਾਂਜੀ ਉਹ ਜਿਵੇਂ ਕਿਵੇਂ ਕਰ ਲੈਣ। ਅੰਮ੍ਰਿਤ ਪੁਰਖ ਹੈ ਉਹਨਾਂ ਦੇ ਸਰੀਰ ਸਾਡੇ ਸਰੀਰਾਂ ਵਾਂਗੂ ਇਸ ਤਰ੍ਹਾਂ ਦੇ ਮਲ ਮੂਤਰ ਦੀ ਦੇਹ ਨਹੀਂ ਹੁੰਦੀ, ਉਹ ਜੋਤ ਸਰੂਪ ਹੁੰਦੇ ਹੈ, ਸ਼ੁੱਧ ਸਤਵੰਸ਼। ਮਾਇਆ ਤੋਂ ਦੁਨੀਆਂ ਦੇ ਭਲੇ ਵਾਸਤੇ ਉਹਨਾਂ ਨੇ ਸਰੀਰ ਦੀ ਰਚਨਾ ਕੀਤੀ ਹੁੰਦੀ, ਆਪਣੀ ਮੌਜ ਹੁੰਦੀ, ਉਹ ਜਨਮ ਮਰਨ ਵਿੱਚ ਨਹੀਂ ਹੁੰਦੇ। ਜਨਮ ਮਰਨ 'ਤੇ ਰਹਿਤ ਨਾਰਾਇਣ, ਇਹ ਲਿਖਿਆ ਨਾ ਸਤਿਗੁਰ ਨਾਨਕ ਪ੍ਰਗਟ, ਇਹ ਤਾਂ ਨਹੀਂ ਲਿਖਿਆ ਕਿਤੇ ਜੰਮਿਆ। ਜਨਮ ਤਾਂ ਸਰੀਰ ਦਾ ਹੁੰਦਾ ਨਾ, ਉਹ ਸਰੀਰ ਨਹੀਂ ਉਹ ਜੋਤ ਸਰੂਪ ਆ। ਇਸ ਵਾਸਤੇ ਉਹ ਸਮਰੱਥ ਪੁਰਖ ਜਿਵੇਂ ਉਹਨਾਂ ਦੀ ਮੌਜ ਹੈ ਉਵੇਂ ਕਿਵੇਂ ਉਹ ਕਰਦੇ ਹੈ। ਅਤੇ ਗੁਰੂ ਮਹਾਰਾਜ ਬਖਸ਼ਾਂ ਕਰਨ, ਇਹ ਕੱਲ੍ਹ ਉਹ ਪਵਿੱਤਰ ਦਿਹਾੜਾ ਕਰਤਾਰਪੁਰ ਸਾਹਿਬ ਅੱਜ ਪਾਕਿਸਤਾਨ 'ਚ ਹੈ, ਕੁਝ ਭਾਗਾਂ ਵਾਲੇ ਜਿੰਨੇ ਕੁ ਪੀਜੇ ਮਿਲਦੇ ਹੈ ਸੰਗਤਾਂ ਹਾਜ਼ਰੀ ਭਰਦੀਆਂ, ਜਾਂ ਦੂਜੇ ਗੁਰਪੁਰਬਾਂ 'ਤੇ ਵੀ ਇਸ ਨਗਰ 'ਚ ਵੀ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ, ਬੇਰ ਸਾਹਿਬ, ਇਹ ਗੁਰਪੁਰਬ ਪਿਆਰ ਨਾਲ ਮਨਾਇਆ ਮਹਾਰਾਜ ਸੱਚੇ ਪਾਤਸ਼ਾਹ ਦਾ। ਉਹ ਇਤਿਹਾਸ ਵੀ ਕੱਲ੍ਹ ਫਿਰ ਮਹਾਂਪੁਰਖਾਂ ਦਾ ਹੁਕਮ ਸੀ, ਉੱਥੇ ਜਾਣਾ ਪਿਆ ਅਤੇ ਸੁਣਾਉਣਾ ਜ਼ਰੂਰੀ ਸੀ। ਅੱਜ ਬੇਨਤੀ ਕਰ ਦਿੱਤੀ ਹੈ ਕਿਉਂਕਿ ਇਹਦਾ ਸਦਾ ਹੀ ਨਵਾਂ, ਜਦੋਂ ਵੀ ਸੁਣ ਲਓ ਉਦੋਂ ਹੀ ਆਨੰਦ ਸਰੂਪ ਹੈ। ਇਹ ਤਾਂ ਅੰਮ੍ਰਿਤ ਆ ਮਹਾਰਾਜ ਦਾ, ਉਹ ਆਪ ਅੰਮ੍ਰਿਤ ਸਰੂਪ ਹੈ, ਉਹਨਾਂ ਦੀ ਬਾਣੀ ਵੀ, ਉਹਨਾਂ ਦਾ ਇੱਕ ਇੱਕ ਬਚਨ ਅੰਮ੍ਰਿਤ ਰੂਪ ਹੈ, ਉਹਨਾਂ ਦਾ ਇਤਿਹਾਸ ਵੀ ਅੰਮ੍ਰਿਤ ਰੂਪ ਹੈ, ਹਰ ਚੀਜ਼ ਅੰਮ੍ਰਿਤ ਸਰੂਪ ਹੈ। ਇਸ ਕਰਕੇ ਜਦੋਂ ਵੀ ਸੁਣੀਏ, ਪੜ੍ਹੀਏ, ਵਿਚਾਰੀਏ, ਉਦੋਂ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਅੱਜ ਭਾਈ ਇਹ ਸੰਗਰਾਮ ਦਾ ਦਿਨ ਆ, ਜਦੋਂ ਵੀ ਅਸੀਂ ਗੁਰੂ ਮਹਾਰਾਜ ਦੇ ਚਰਣਾਂ ਵਿੱਚ ਆਈਏ, ਬੈਠ ਕੇ ਸਤਸੰਗਤ ਕਰੀਏ, ਨਾਮ ਅਭਿਆਸ ਕਰੀਏ, ਕਥਾ ਕੀਰਤਨ ਸੁਣੀਏ, ਤਾਂ ਸਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਮਿਲਦੀ ਹੈ। ਅਤੇ ਬਾਕੀ ਜਿੰਨਾ ਸੰਸਾਰ ਹੈ, ਬੇਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ ਔਰ ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ, ਇਹ ਜਿੰਨਾ ਸੰਸਾਰ ਹੈ ਇਹ ਪਦਾਰਥਾਂ ਦੇ ਖਾਣ ਔਰ ਭੋਗਣ ਦੇ ਆਨੰਦ ਵਿੱਚ ਹੀ ਆਪਣੀ ਤ੍ਰਿਪਤੀ ਮੰਨ ਰਿਹਾ। ਜਿਹੜੇ ਜਗਿਆਸੂ ਹੈ ਉਹ ਭਜਨ ਦੇ ਵਿੱਚ ਆਨੰਦ ਮੰਨਦੇ ਆ, ਸਿਮਰਨ ਕਰਨ ਦੇ ਵਿੱਚ, ਆਪਣਾ ਸਮਾਂ ਨਿਰਾਰਥਕ ਨਹੀਂ ਗਵਾਉਂਦੇ, ਸਮਾਂ ਦਾ ਦੌੜਾ ਜਾਂਦਾ, ਚਾਹੇ ਗੱਪ ਗਪੌੜੇ ਗੁਜ਼ਾਰ ਲਓ, ਘੁੰਮ ਘੁੰਮਾ ਕੇ ਗੁਜ਼ਾਰ ਲਓ, ਬਹਿ ਖਲੋ ਕੇ ਵਧੇਰੇ ਸੌ ਕੇ ਗੁਜ਼ਾਰ ਲਓ, ਔਰ ਇਸ ਤਰ੍ਹਾਂ ਦੁਨੀਆ ਦੇ ਦ੍ਰਿਸ਼ ਦੇਖ ਕੇ, ਗੱਲਾਂ ਬਾਤਾਂ ਸੁਣ ਕੇ ਬੁਰਾਈ ਵਿੱਚ ਗੁਜ਼ਾਰ ਲਓ, ਪਰ ਉਹ ਸਮਾਂ ਨਿਸਫਲ ਹੈ, ਸਮਾਂ ਸਫਲ ਕਿਹੜਾ, ਸਾਈ ਘੜੀ ਸੁਲੱਖਣੀ ਜੋ ਸ਼ੋਹ ਦੇ ਨਾਲ ਵਿਹਾਵੇ। ਉਹ ਘੜਾ, ਉਹ ਘੜੀਆਂ, ਉਹ ਸਮੇਂ ਸਫਲ ਹੈ। ਆ ਹਜੂਮੇ ਬਹਿਰ ਕੇ ਬੰਦਗੀ, ਆ ਹਜੂਮੇ ਬਹਿਰ ਕੇ ਜ਼ਿੰਦਗੀ। ਉਹ ਇਕੱਠ ਭਲਾ ਹੈ ਜਿੱਥੇ ਬੈਠ ਕੇ ਸਤਸੰਗ ਨਾਮ ਅਭਿਆਸ ਕਰਕੇ ਸਮਾਂ ਸਫਲ ਕੀਤਾ ਜਾਏ। ਉਹ ਇਕੱਠ ਚੰਗਾ ਹੈ ਜਿੱਥੇ ਉਹਦੀ ਬੰਦਗੀ ਕੀਤੀ ਜਾਂਦੀ, ਸਿਮਰਨ ਕੀਤਾ ਜਾਂਦਾ ਹੈ, ਕਥਾ ਕੀਰਤਨ ਸੁਣਿਆ ਜਾਂਦਾ ਹੈ, ਸੇਵਾ ਵਿੱਚ ਭਲਾਈ ਵਿੱਚ ਗੁਜ਼ਰਦਾ ਹੈ। ਇਸ ਵਾਸਤੇ ਇਕੱਠ ਵੀ ਉਹ ਹੀ ਚੰਗੇ ਆ, ਨਹੀਂ ਤਾਂ ਟੋਲਿਆਂ ਦੇ ਟੋਲੇ ਬਹੁਤ ਬੈਠੇ, ਫੀਮੀਆਂ ਦੇ ਟੋਲੇ ਆ, ਸ਼ਰਾਬੀਆਂ ਦੇ ਟੋਲੇ ਆ, ਨਸ਼ਈਆਂ ਵਿਛਈਆਂ ਦੇ ਟੋਲੇ ਆ। ਇਹਨਾਂ ਨੂੰ ਟੋਲਣ ਦੀ ਲੋੜ ਨਹੀਂ, ਇਹ ਤਾਂ ਬਹੁਤ ਘੁੰਮ ਰਹੇ ਆ। ਸਤਸੰਗਤ ਮਿਲਣੀ ਬੜੀ ਔਖੀ ਹੈ, ਇੱਕ ਚੰਗਾ ਪੁਰਸ਼ ਲੱਜਣਾ ਬੜਾ ਔਖਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜੀ, ਇੱਕ ਗੁਰਸਿੱਖ ਮਿਲ ਜਾਏ ਨਾ ਤੁਹਾਨੂੰ, ਤੁਸੀਂ ਬੋਏ ਬਹਿ ਕੇ ਵਿਚਾਰ ਕਰ ਲਿਓ, ਇੱਕ ਸਿੱਖ ਉਹ ਸਿੱਖ ਹੈ। ਜੇ ਦੋ ਸਿੱਖ ਇਕੱਠੇ ਹੋ ਗਏ ਤਾਂ ਸਾਧ ਸੰਗਤ ਬਣ ਗਈ। ਪਬਲਿਕ ਇਕੱਠ ਦਾ ਨਾਮ ਸਾਧ ਸੰਗਤ ਨਹੀਂ, ਗੁਰਸਿੱਖਾਂ ਦਾ। ਦੋ ਸਿੱਖ ਮਿਲਣਗੇ ਤਾਂ ਗੁਰੂ ਦੀ ਗੱਲ ਕਰਨਗੇ, ਜਾਂ ਭਜਨ ਬਾਣੀ ਦੀ, ਆਪਣੀ ਬਿਰਤੀ ਦੀ, ਤਰੱਕੀ ਦੀ ਗੱਲ ਕਰਨਗੇ। ਕਿੱਥੇ ਕੁ ਪਹੁੰਚੇ ਹਾਂ, ਕੀ ਲਾਭ ਹੋਇਆ, ਕਿੰਨਾ ਕਾਲੇ ਫਰਕ ਹੈ, ਕਿਹੜੀ ਕਮੀ ਜਿਹੜੀ ਅੱਗੇ ਤੁਰਨ ਨਹੀਂ ਦਿੰਦੀ। ਪੰਜੀ ਪਰਮੇਸ਼ਰ, ਜੇ ਪੰਜ ਗੁਰਸਿੱਖ ਮਿਲ ਜਾਣ ਨਾ, ਉੱਥੇ ਸਾਖਿਆਤ ਮਹਾਰਾਜ ਪ੍ਰਗਟ ਹੋ ਜਾਂਦੇ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਪਰ ਹੋਣ ਗੁਰਸਿੱਖ ਫਿਰ ਗੱਲ ਬਣਦੀ। ਸੋ ਇਸ ਕਰਕੇ ਹੁਣ ਤਾਂ ਅੱਜ ਲੈ ਲਓ, ਅਖੰਡ ਪਾਠ ਸਾਹਿਬ ਆਰੰਭ ਹੁੰਦਾ, ਪੰਜ ਗ੍ਰੰਥੀ ਕੋਈ ਭਾਗਾਂ ਵਾਲਾ ਹੋ, ਜਿੱਥੇ ਇਕੱਠੇ ਹੋਣਗੇ ਅਰਦਾਸ ਵਿੱਚ, ਗੱਜ ਕੇ ਬੋਲੋ
ਸ੍ਰੀ ਵਾਹਿਗੁਰੂ।
ਨਾ ਭੋਗ ਵੇਲੇ, ਨਾ ਆਰੰਭ ਵੇਲੇ, ਕਿਉਂਕਿ ਹੁਣ ਅਸੀਂ ਆਪੋ ਆਪਣੀ ਮਰਜ਼ੀ ਦੇ ਨਾਲ ਘੁੰਮ ਰਹੇ ਹਾਂ। ਨਹੀਂ ਤਾਂ ਪਰੰਪਰਾ ਇਹ ਹੈ ਕਿ ਉਸ ਵੇਲੇ ਉਹ ਸਾਰੇ ਸੇਵਾਦਾਰ ਹਾਜ਼ਰ ਹੋਣੇ ਚਾਹੀਦੇ, ਫਿਰ ਗੱਲ ਬਣਦੀ ਹੈ। ਬਖਸ਼ਿਸ਼ ਵੀ ਅਸੀਂ ਮਹਾਰਾਜ ਹਾਜ਼ਰ ਹਾਂ, ਸਾਡੇ ਕਿਰਪਾ ਕਰੋ, ਤੁਹਾਡੀ ਬਾਣੀ ਅਗਾਧ ਬੋਧ ਹੈ, ਸਾਨੂੰ ਸਮੱਤ ਦਿਓ, ਸ਼ੁੱਧ ਪੜ੍ਹੀਏ। ਹੁਣ ਉਹ ਇਕੱਠੇ ਤਾਂ ਆਉਣ, ਜੇ ਸੰਥਿਆ ਕੀਤੀ ਹੋਵੇ, ਬੇਨਤੀ ਵੀ ਤਾਂ ਕਰਨ, ਸੰਥਿਆ ਤਾਂ ਕੀਤੀ ਨਹੀਂ, ਤੂੰ ਮਹਾਰਾਜ ਨੂੰ ਕਿਵੇਂ ਕਹਿਣਗੇ ਅਸੀਂ ਸ਼ੁੱਧ ਪੜ੍ਹਾਂਗੇ। ਗੱਜ ਕੇ ਬੋਲੋ
ਸ੍ਰੀ ਵਾਹਿਗੁਰੂ।
ਜੇ ਤਾਂ ਸੰਥਿਆ ਵਾਲੇ ਹੋਣਗੇ ਫਿਰ ਤਾਂ ਜ਼ਰੂਰ ਉਹਨਾਂ ਦਾ ਪੰਥ ਵੀ ਹੋਊਗਾ, ਉਹਨਾਂ ਨੂੰ ਸੇਧ ਮਿਲੀ ਹੋਏਗੀ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਸ ਤਰ੍ਹਾਂ ਜਿਹੜਾ ਸਮਾਂ ਬੀਤ ਜਾਂਦਾ ਹੈ, ਇਹਦੀ ਸਫਲਤਾ ਵਾਸਤੇ ਇਹ ਜਿਹੜੀਆਂ ਚੀਜ਼ਾਂ, ਨਾ ਜਾਤ ਕਾਮ ਕਾਮਨਾ, ਉਹ ਭੋਗੇਨ ਸਾਇਤੀ ਔਰ ਹਵਸ਼ਾ ਕ੍ਰਿਸ਼ਨ, ਹਾਂਜੀ, ਵਰਤਰ ਮੇਵ ਪੂਜਾ ਔਰ ਅਤੇ ਆਪਣੇ ਜਿਹੜਾ ਹੈ ਇਹ ਅਭਿਵਰਤ ਤੇ ਕਹਿੰਦੇ, ਜਿਹੜਾ ਭਾਈ ਆਪਣੀ ਇੱਛਾ ਦੇ ਮੁਤਾਬਕ ਪਿਛੇ ਸੁੱਖਾਂ ਨੂੰ ਭੋਗਦੇ ਆ, ਭੋਗਦੇ ਰਹਿਣ ਨਾਲ ਵਿਕਾਰ ਭੋਗਦੇ ਰਹਿੰਦਿਆਂ ਮਨ ਜਿਹੜਾ ਸ਼ਾਂਤ ਨਹੀਂ ਹੁੰਦਾ। ਇਨਸਾਨ ਆਪਣੇ ਮਨ ਦੀ ਸ਼ਾਂਤੀ ਵਾਸਤੇ ਨਾ ਪਹਿਲਾਂ ਤਾਂ ਚੰਗੇ ਚੰਗੇ ਪਦਾਰਥ ਖਾਂਦਾ, ਫਿਰ ਤਨ ਪੁਸ਼ਟ, ਇਹ ਮਨ ਪੁਸ਼ਟ ਹੈ, ਪੁਸ਼ਟ ਹੋ ਤੇਰੇ ਪਦੁਸ਼ਟ। ਭਰਤਰੀ ਜੀ ਕਹਿੰਦੇ ਜਦੋਂ ਸਰੀਰ ਵਿੱਚ ਬਲ ਆ ਜਾਂਦਾ ਨਾ, ਇੰਦਰੀਆਂ ਵੀ ਫਿਰ ਬਲ ਪਾ ਕੇ ਚੰਚਲ ਹੋ ਜਾਂਦੀਆਂ, ਅਤੇ ਮਨ ਵੀ ਫਿਰ ਬਕਾਰੀ ਬਣ ਜਾਂਦਾ, ਅਤੇ ਫਿਰ ਇਹਦੇ ਅੰਦਰ ਵਿਸ਼ੇ ਵਾਸ਼ਨਾ ਜਾਗਦੀ ਹੈ, ਫਿਰ ਇਹ ਵਿਕਾਰਾਂ ਨੂੰ ਭੋਗਦੇ ਹੈ, ਜਾਇਜ਼ ਨਜਾਇਜ਼ ਢੰਗਾਂ ਨਾਲ ਵੀ ਗਲਤੀਆਂ ਫਲਤੀਆਂ ਕਰਦੇ ਹੈ। ਕਹਿੰਦੇ ਇਹਦੇ ਨਾਲ ਸ਼ਾਂਤੀ ਨਹੀਂ ਹੁੰਦੀ, ਜਿਸ ਤਰ੍ਹਾਂ ਬਲਕਿ ਕੀ ਹੁੰਦਾ, ਜਿਵੇਂ ਅੱਗ ਦਾ ਕੁੰਡ ਹੈ, ਉਹਦੇ ਵਿੱਚ ਹਵਨ ਦੀ ਅਹੂਤੀ ਪਾਈ ਜਾਂਦੀ ਹੈ ਨਾ, ਅੱਗ ਹੋਰ ਤੇਜ਼ ਹੁੰਦੀ ਹੈ, ਘਟਦੀ ਥੋੜ੍ਹੀ ਆ, ਵੱਧਦੀ ਹੈ। ਇਸ ਤਰ੍ਹਾਂ ਜਿੰਨੇ ਲੋਕ ਵਿਸ਼ੇ ਵਿਕਾਰਾਂ ਵੱਲ ਜ਼ਿਆਦਾ ਧਿਆਨ ਦਿੰਦੇ ਹੈ, ਉਨੀ ਫਿਰ ਉਹ ਜਿਹੜੀ ਅਗਨੀ ਹੈ ਭੜਕਦੀ ਜਾਂਦੀ ਹੈ। ਅੱਜ ਦਾ ਸੰਸਾਰ ਤਾਂ ਇਸੇ ਪਾਸੇ ਹੀ ਬਹੁਤਾ ਤੁਰਿਆ ਹੋਇਆ, ਕਿਉਂਕਿ ਮਹਾਰਾਜ ਲਿਖ ਗਏ ਨਾ, ਕਲਯੁਗ ਰਥ ਅਗਨ ਕਾ ਊੜ ਅੱਗੇ ਰਥਵਾ। ਕਲਯੁਗ 'ਚ ਰਥ ਜਿਹੜਾ ਅੱਗ ਦਾ ਕੀ ਹੈ, ਅੱਗ ਦਾ ਮਤਲਬ ਕਾਮ ਦਾ ਰਥ ਹੈ, ਇਹਨੂੰ ਚਲਾਉਣ ਵਾਲਾ ਝੂਠ ਹੈ। ਅਤੇ ਫਿਰ ਉੱਥੇ ਵਿਚਾਰ ਵਾਲੀ ਗੱਲ ਕਿਹੜੀ ਹੈ, ਕੋਈ ਸੰਗਤ ਨਹੀਂ ਕਰਨੀ, ਕੋਈ ਮਹਾਂਪੁਰਖਾਂ ਦੀ ਸੰਗਤ, ਕੋਈ ਤੜਕੇ ਨਹੀਂ ਉੱਠਣਾ, ਇਸ਼ਨਾਨ ਨਹੀਂ ਕਰਨਾ, ਕੋਈ ਨਿਤਨੇਮ ਨਹੀਂ ਕਰਨਾ, ਕੋਈ ਬਾਣੀ ਨਹੀਂ ਪੜ੍ਹਨੀ, ਕੋਈ ਕੋਈ ਸੇਵਾ ਸਿਮਰਨ ਨਹੀਂ, ਬਸ ਕਮਾ ਲਿਆ ਖਾ ਲਿਆ ਅਤੇ ਇਸ ਤਰ੍ਹਾਂ ਹਾਜਤਾਂ ਕਿਰਿਆ ਕਰ ਲਈਆਂ, ਹੱਸ ਲਿਆ ਤੁਸ ਲਿਆ, ਨੱਚ ਲਿਆ ਟੱਪ ਲਿਆ, ਇਸੇ ਨੂੰ ਬਹੁਤੇ ਲੋਕਾਂ ਨੇ ਜੀਵਨ ਸਮਝਿਆ ਹੋਇਆ। ਪਰ ਉਹ ਆਪਣੇ ਜੀਵਨ ਇਹ ਅਮੋਲਕ ਸਮਾਂ ਮਿਲਿਆ ਜਿਹਨੂੰ ਅਗਿਆਨਤਾ ਦੇ ਵੱਸ ਹੋ ਕੇ ਬਰਬਾਦ ਕਰ ਰਹੇ ਹੈ। ਇਹ ਤਾਂ ਜਿਹਨੂੰ ਕੋਈ ਪੂਰਨ ਮਹਾਂਪੁਰਖਾਂ ਦੀ ਸੰਗਤ ਮਿਲਦੀ ਹੈ ਉਹ ਫੇਦਰਲੀ ਗੱਲ ਜਗਾਉਂਦਾ ਫਿਰ ਜਾ ਕੇ ਮਿਲਦੀ ਹੈ। ਇਸੇ ਤਰ੍ਹਾਂ ਸਾਧ ਸੰਗ ਜਿਹੜੇ ਵਿਕਾਰੀ ਲੋਕ ਹੈ ਉਹਨਾਂ ਨੂੰ ਫਿਰ ਆਪਣਾ ਗੁਰੂ ਵੀ ਵਿਕਾਰੀ ਚਾਹੀਦਾ। ਜਿਹੜਾ ਚੋਰ ਹੈ ਉਹ ਸਾਧ ਨੂੰ ਗੁਰੂ ਥੋੜ੍ਹੀ ਬਣਾਏਗਾ, ਜੇ ਸਾਧ ਕੋਲ ਜਾਏਗਾ ਫਿਰ ਚੋਰੀ ਕਿਵੇਂ ਕਰੇਗਾ। ਚੋਰਾਂ ਦੇ ਵੀ ਗੁਰੂ ਹੁੰਦੇ ਆ, ਜਿਹੜੇ ਯਾਰ ਲੋਕ ਵਿਕਾਰੀ ਲੋਕ ਆ ਇਹਨਾਂ ਦੇ ਵੀ ਗੁਰੂ ਹੈ। ਕਿਵੇਂ ਬਗਾਨੇ ਦੀ ਇੱਜ਼ਤ ਲੁੱਟਣ ਲਈ ਸੰਨ ਲਾਉਣੀ ਹੈ, ਇਸ ਤਰ੍ਹਾਂ ਦੇ ਵੀ ਹੈਗੇ। ਉਹ ਜਿਹੜੇ ਵਿਕਾਰੀ ਲੋਕ ਆ ਉਹਨਾਂ ਦਾ ਇਕੱਠ ਵੀ ਬਹੁਤ ਹੋਏਗਾ, ਚੰਗੇ ਸੰਤ ਕੋਲ ਇਕੱਠ ਥੋੜ੍ਹੀ ਹੋਏਗਾ। ਹੁਣ ਆਹਾਰ ਵਿਹਾਰ ਆਚਾਰ ਸ਼ੁੱਧ ਕਰਨ ਦੀ ਸਿੱਖਿਆ ਦੇਣੀ ਹੈ। ਜਿਹੜਾ ਦੁਰਾਚਾਰੀ ਹੋਏਗਾ ਉਹਦੇ ਚੇਲੇ ਵੀ ਦੁਰਾਚਾਰੀ ਹੋਣਗੇ। ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਇਸ ਵਾਸਤੇ ਜਿਹੜੇ ਦੁਰਾਚਾਰੀ ਲੋਕ ਆ ਉਹਨਾਂ ਨੇ ਦੁਰਾਚਾਰੀ ਨੂੰ ਗੁਰੂ ਬਣਾਉਣਾ। ਇਹ ਠੀਕ ਹੈ, ਊਟ ਦਾ ਭਾਂਡਾ ਜਿਹੜਾ ਉਹ ਬਹੁਤਾ ਲੰਮਾ ਸਮਾਂ ਨਹੀਂ ਇੱਕ ਦਿਨ ਭੱਜ ਜਾਂਦਾ। ਊੜਨ ਕੁੱਟੇ ਨਾਨਕਾ ਊੜਕ ਸੱਚ ਰਹੀ। ਜੇ ਇਸ ਤਰ੍ਹਾਂ ਦੇ ਕੂੜੇ ਲੋਕ ਨਾ ਹੋਣ ਤਾਂ ਫਿਰ ਸੱਚੇ ਮਹਾਂਪੁਰਖਾਂ ਦੀ ਕਦਰ ਵਧੇ ਬਣਾ। ਉਹ ਵੱਧਦੀ ਤਾਂ ਆ ਜਦੋਂ ਪਤਾ ਲੱਗਦਾ ਕਿ ਸੱਚੇ ਕੌਣ ਹੈ ਝੂਠੇ ਕੌਣ ਹੈ। ਨਹੀਂ ਲਿਫਾਫੇ ਵਾਲੀ ਦੁਨੀਆ ਤਾਂ ਅੱਜ ਕੱਲ੍ਹ ਬਹੁਤ ਬਣੀ ਬੈਠੀ ਹੈ। ਸੋ ਇਸ ਕਰਕੇ ਆਓ, ਸਤਿਗੁਰ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਇੱਕ ਨਾਨਕ ਬਣ ਗਿਆ ਸੀ ਨਾ, ਨਾਨੂ ਕੁਰਸ਼ੇਤਰ ਭਵਿੱਖ ਪ੍ਰਾਣ ਪੜ੍ਹ ਕੇ ਕਹਿੰਦਾ ਮੈਂ ਹੀ ਨਾਨਕ ਹੈ, ਵੀ ਨਾਨੂ ਕਹੀ ਜਾਂਦੇ। ਜਦੋਂ ਅਸਲੀ ਨਾਨਕ ਗਿਆ ਤਾਂ ਫਿਰ ਪਤਾ ਲੱਗੇ ਗਿਆ ਵੀ ਕੌਣ ਨਾਨਕ ਆ, ਫਿਰ ਤਾਂ ਮਾਫ਼ੀ ਮੰਗੀ। ਸੋ ਇਸ ਵਾਸਤੇ ਸਾਧੂ ਦਾ ਲੋਕ ਸਤਿਕਾਰ ਕਰਦੇ ਆ ਅਤੇ ਅਸਾਧੂ ਵੀ ਸਾਧੂ ਦਾ ਬਾਣਾ ਪਾ ਕੇ ਕਈ ਵਾਰੀ ਠੱਗੀ ਠੋਰੀ ਕਰਦੇ ਆ। ਪਰ ਉਹ ਕਿੰਨਾ ਕੁ ਚਿਰ ਚੱਲੇਗਾ, ਬਹੁਤੀ ਦੇਰ ਨਹੀਂ ਚੱਲਦਾ। ਸਮਾਂ ਜਿਹੜਾ ਉਹ ਹਰ ਚੀਜ਼ ਨੂੰ ਹਾਂਜੀ ਪ੍ਰਗਟ ਕਰ ਦਿੰਦਾ। ਕਿੰਨਾ ਲੁਕ ਛਿਪ ਕੇ ਕੋਈ ਕਰਮ ਕਰੋ ਇੱਕ ਦਿਨ ਪ੍ਰਗਟ ਹੋ ਜਾਂਦਾ। ਚੰਗਿਆਈ ਵੀ ਨਹੀਂ ਛੁਪਦੀ, ਬੁਰਾਈ ਵੀ ਨਹੀਂ ਛੁਪਦੀ। ਆਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਜੋ ਮਹੀਨਾ ਆਰੰਭ ਹੋ ਰਿਹਾ ਇਸ ਦੀ ਵਿਚਾਰਧਾਰਾ ਕਿਰਪਾ ਕਰਕੇ ਦੱਸਦੇ ਆ ਕਿ ਇਹਨਾਂ ਬਚਨਾਂ ਦੇ ਅਨੁਕੂਲ ਚੱਲੋਗੇ ਅਤੇ ਤੁਹਾਡਾ ਇਹ ਮਨੁੱਖ ਜਨਮ ਭਈ ਸਫਲ ਹੋ ਜਾਏਗਾ। ਅਤੇ ਜੇ ਮਨਮਾਨੀਆਂ ਕਰਨੀਆਂ ਆ ਤਾਂ ਉਹਦਾ ਫਲ ਵੀ ਤੁਹਾਨੂੰ ਹੀ ਭੋਗਣਾ ਪੈਣਾ। ਇਸ ਵਾਸਤੇ ਜਿਹੜਾ ਗੁਰਸਿੱਖ ਆ ਉਹ ਮਨਮਾਨੀ ਨਹੀਂ ਕਰਦਾ, ਉਹ ਤਾਂ ਜੋ ਗੁਰੂ ਦਾ ਹੁਕਮ ਹੈ ਨਾ ਉਹਦੇ ਅਨੁਕੂਲ ਚੱਲਦਾ ਹੈ, ਉਹਦਾ ਨਾਮ ਸਿੱਖ ਹੈ। ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ।
ਅਸਨ ਪ੍ਰੇਮ ਉਮਾਹੜ
ਦੇ ਮਹੀਨੇ ਦੁਆਰਾ ਪਾਤਸ਼ਾਹ ਜੀ ਕਿਰਪਾ ਕਰਦੇ, ਜਿਹੜੇ ਗੁਰਮੁਖ ਪਿਆਰੇ ਹਨ। ਜਿਵੇਂ ਹੁਣ ਗਰਮੀ ਘੱਟ ਜਾਣੀ ਹੈ ਅਤੇ ਸਰਦ ਰੁੱਤ ਸ਼ੁਰੂ ਹੋ ਜਾਣੀ ਹੈ। ਇਹ ਮੌਸਮ ਬੜਾ ਇੱਕੋ ਜਿਹਾ ਹੀ ਹੁੰਦਾ, ਬੜਾ ਸੋਹਣਾ ਸੁਹਾਵਣਾ ਹੁੰਦਾ। ਇਸ ਮਹੀਨੇ 'ਚ ਫਿਰ ਕੁਝ ਗਰਮੀ ਤੋਂ ਰਾਹਤ ਮਿਲਦੀ ਹੈ, ਅੰਦਰ ਬਹਿ ਕੇ ਭਜਨ ਪਾਠ ਕਰ ਲਓ, ਬਾਹਰ ਕਰ ਲਓ, ਜੇਠ ਆਠ ਸਾਉਣ ਭਾਦਵੇਂ ਮਹੀਨੇ ਅੰਦਰ ਵੀ ਬੜਾ ਉਮਸ ਜਿਹੀ ਗਰਮੀ ਹੋ ਜਾਂਦੀ ਹੈ। ਇਸ ਵਾਸਤੇ ਪਸੂ ਦੇ ਮਹੀਨੇ ਵਿੱਚ ਉਹਨਾਂ ਪ੍ਰੇਮੀਆਂ ਦੇ ਮਨ ਵਿੱਚ ਵਾਹਿਗੁਰੂ ਦੇ ਪਿਆਰ ਦਾ ਉਮਾਹੜਾ ਬੜਾ ਉਮਾ ਉਤਸ਼ਾਹ ਪੈਦਾ ਹੋਇਆ ਹੈ।
ਕਿਉਂ ਮਿਲਿਆ ਹਰ ਜਾਏ,
ਹਾਂ ਉਹ ਕਿਹੜੀ ਪਵਿੱਤਰ ਸੰਗਤ ਹੈ ਜਿੱਥੇ ਜਾ ਕੇ ਹਰੀ ਪਰਮਾਤਮਾ ਨੂੰ ਮਿਲਿਆ ਜਾਏ। ਚੋਰਾਂ ਡਾਕੂਆਂ ਬਦਮਾਸ਼ਾਂ ਨਸ਼ਈਆਂ ਵਿਸ਼ਈਆਂ ਜਾਂ ਜਿਹੜੇ ਬਹੁਤੇ ਆਪਣੇ ਆਪ ਨੂੰ ਰਾਜਨੀਤੀ ਦੇ ਮਾਹਰ ਕਹਾਉਂਦੇ ਹੈ ਜਾਂ ਵਪਾਰੀ ਲੋਕ ਹੈ ਜਾਂ ਕੋਈ ਹੋਰ ਸਾਧ ਸੰਗਤ ਜੀ ਮਾਇਆਧਾਰੀ ਲੋਕ ਹੈ, ਇਹਨਾਂ ਕੋਲ ਜਾ ਕੇ ਹਰੀ ਨੂੰ ਮਿਲਿਆ ਜਾਏਗਾ? ਉਹ ਤਾਂ ਜਿਸ ਕੈਟਾਗਰੀ ਦਾ ਬੰਦਾ ਉੱਧਰ ਦੀ ਗੱਲ ਕਰੇਗਾ ਉਹਦੀ ਉੱਧਰ ਦੀ ਪ੍ਰੇਰਨਾ ਹੋਏਗੀ, ਪਰ ਜੇ ਹਰੀ ਨੂੰ ਮਿਲਣਾ ਫਿਰ ਤਾਂ ਹਰੀ ਦੇ ਪਿਆਰਿਆਂ ਕੋਲ ਜਾਣਾ ਪਏਗਾ ਕਿ ਨਹੀਂ, ਫਿਰ ਹਰੀ ਦੇ ਪਿਆਰਿਆਂ ਦੀ ਸੰਗਤ ਕਰਨੀ ਪਏਗੀ ਕਿ ਨਹੀਂ ਪਏਗੀ? ਇਸ ਵਾਸਤੇ ਕਿਹੜੀ ਸੰਗਤ ਵਿੱਚ ਜਾਇਆ ਜਾਏ ਜਿੱਥੇ ਜਾ ਕੇ ਹਰੀ ਨਿਰੰਕਾਰ ਪਰਮਾਤਮਾ ਦੇ ਮਿਲਾਪ ਨੂੰ ਪ੍ਰਾਪਤ ਕੀਤਾ ਜਾਏ? ਪਹਿਲਾਂ ਤਾਂ ਪਰਮਾਤਮਾ ਬਾਰੇ ਬਚਨ ਸੁਣੇ ਜਾਣ, ਸਾਡੇ 'ਚ ਸ਼ਰਧਾ ਪੈਦਾ ਹੋਵੇ ਵੀ ਹਾਂ ਵੀ ਪਰਮੇਸ਼ਰ ਹੈ, ਉਹ ਸਾਡੀ ਸਹਾਇਤਾ ਕਰਦੇ ਹੈ, ਸਾਡਾ ਜੰਮਣਾ ਮਰਨਾ ਕੱਟਦੇ ਹੈ, ਸਾਡਾ ਲੋਕ ਪ੍ਰਲੋਕ ਸਵਾਰਦੇ ਹੈ, ਜਿਹੜੀ ਦੁਸ਼ਟ ਚੌਕੜੀ ਹੈ ਉੱਥੇ ਕੋਈ ਰੱਬ ਦੀ ਗੱਲ ਕਰਦਾ? ਉਹ ਕਹਿੰਦੇ ਰੱਬ ਰੂਪ ਕਿਹਨੇ ਦੇਖਿਆ, ਚਾਰ ਦਿਨ ਮੌਜ ਲੁੱਟੋ ਦੇਖੀ ਜਾਊਗਾ ਜਿਹੜੇ ਅਗਲਾ ਸਮਾਂ ਬਣੇਗਾ। ਉਹ ਤਾਂ ਗੱਲਾਂ ਇਹੋ ਜਿਹੀਆਂ ਮਨਮੁਖਤਾ ਦੀਆਂ ਨਾਸਤਿਕਤਾ ਦੀਆਂ ਕਰਦੇ। ਹੁਣ ਕ੍ਰਿਸ਼ਨ ਮਹਾਰਾਜ ਗਏ ਸੀ ਨਾ, ਗਏ ਤਾਂ ਅਸੀਂ ਸੁਲਾਹ ਕਰਾਉਣ ਪਾਂਡਵਾਂ ਕੈਰਵਾਂ ਦੀ, ਅਤੇ ਦੁਰਯੋਧਨ ਬਹੁਤ ਹੰਕਾਰੀ, ਦਸਮ ਪਾਤਸ਼ਾਹ ਲਿਖਿਆ ਦੁਰਯੋਧਨ ਸੇ ਮਾਨ ਧਾਰੀ, ਅਤੇ ਮਾਨੀ ਬੰਦੇ ਬਹੁਤ ਹੋਣਗੇ, ਦੁਰਯੋਧਨ ਵਰਗਾ ਹੰਕਾਰੀ ਨਹੀਂ ਹੋਣਾ, ਇੰਨਾ ਮਾਨੀ। ਜੰਗ 'ਚ ਵੀ ਆਇਆ ਦਿੱਲੀ ਤੋਂ ਕੁਰਸ਼ੇਤਰ 48 ਕੋਹਾ, ਮੋਹਰੇ ਕੱਪੜੇ ਵਿਛਦੇ ਆਏ, ਛਤਰ ਚੌਰ ਝੁਲਦੇ ਆਏ, ਅਤੇ ਸਾਧ ਸੰਗਤ ਜੀ ਇਸ ਮਾਣ ਵਿੱਚ ਹੰਕਾਰ ਚਾਹ, ਇਹ ਕੀ ਹੈ, ਮੈਂ ਤਾਂ ਜਾਂਦੇ ਯੁੱਧ ਜਿੱਤ ਲੈਣਾ, ਇੰਨਾ ਮਾਨੀ ਸੀ, ਇੰਨਾ ਹੰਕਾਰੀ ਸੀ। ਦਸਮ ਪਾਤਸ਼ਾਹ ਨੇ ਲਿਖਿਆ ਅਤੇ ਮਹਾਰਾਜ ਵੀ ਕਹਿੰਦੇ ਬਾਰਾਂ ਯੋਜਨ ਛਤਰ ਚਲਿਆ ਸਾ ਤੇ ਹੀ ਗਿਰਜਨ ਭਾਈ, ਯੋਜਨ ਹੁੰਦਾ ਚਾਰ ਕੋਹ ਦਾ, 12 ਚੋਂ 48 ਹੋ ਗਏ, 48 ਕੋਹ, ਇੰਨੇ ਮਾਣ ਹੰਕਾਰ ਤੁਰਿਆ ਯੁੱਧ ਕਰਨਿਆ। ਦੇਖੋ ਪਰਦੇ ਵਾਲੋ ਕਿ ਮਾਣ ਮਰਦਨ ਕਰਤਾ, ਇਹ ਜੀ ਐਡਾ ਹੰਕਾਰੀ ਮਹਾਰਾਜ ਆਏ, ਲੋਕ ਤਾਂ ਕਹਿੰਦੇ ਮਹਾਰਾਜ ਚਰਨ ਪਾਉਣ, ਇਹ ਜਾ ਕੇ ਉੱਥੇ ਤਬੇਲੇ 'ਚ ਵੜ ਗਿਆ, ਉੱਥੇ ਲਿੱਦ ਸੁੰਘਣ ਦੌੜ ਗਿਆ। ਮਹਾਰਾਜ ਕਹਿੰਦੇ ਚੰਗਾ ਉਹ ਬਿਦਰਦੇ ਜਾ ਵੜੇ, ਅਤੇ ਫਿਰ ਵੀ ਬੇਇੱਜ਼ਤੀ ਸਮਝੀ, ਹਾਂਜੀ, ਅਤੇ ਫਿਰ ਅਲਾਮਾ ਜਿਹਾ ਦੇਣ ਲੱਗਾ, ਅਤੇ ਉਹ ਭਾਈ ਗੁਰਦਾਸ ਉਹਨੇ ਬਾਹਰ 'ਚ ਬੜਾ ਸੋਹਣਾ ਨਕਸ਼ਾ ਖਿੱਚਿਆ, ਆਇਆ ਸੁਣਿਆ ਬਿਦਰ ਦੇ, ਬੋਲਿਆ ਦੁਰਯੋਧਨ ਹੋਏ ਰੁੱਖਾ, ਕਿਉਂ ਇਹਨਾਂ ਦੀ ਜ਼ੁਬਾਨ 'ਚ ਮਿਠਾਸ ਨਹੀਂ ਹੁੰਦੀ ਹੰਕਾਰੀਆਂ ਦੀ, ਰੁੱਖਾ ਬੋਲਿਆ ਮਹਾਰਾਜ ਨੂੰ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾ ਕੇ ਸੁੱਖਾ ਦਾਸੀ ਦਾ ਪੁੱਤ ਗੋਲਾ ਉਹਦੇ ਬਹਿ ਗਏ ਸਾਡੇ ਮਹਿਲਾਂ ਨੂੰ ਛੱਡ ਕੇ, ਅਤੇ ਮਹਾਰਾਜ ਕਹਿੰਦੇ ਇਹ ਹੱਸ ਬੋਲੇ ਭਗਵਾਨ ਜੀ ਸੁਣੋ ਰਾਜਨ ਹੋਏ ਸਨ ਮੁੱਖਾ, ਕਿ ਹੱਸ ਕੇ ਕ੍ਰਿਸ਼ਨ ਮਹਾਰਾਜ ਬੋਲੇ, ਇਹ ਰਾਜਨ ਸੁਣ ਲੈ ਤੇਰੇ ਭਾਵ ਨਾ ਦਿਸੇ, ਤੇਰੇ ਪ੍ਰੇਮੀ ਨਹੀਂ ਨਜ਼ਰ ਆਉਂਦਾ, ਤੇਰੇ ਦਾ ਦਰਗੰਧੀ ਦਰਗੰਧੀ ਹੰਕਾਰ ਦੁੱਖ, ਮੇਰੋ ਨਹੀਂ ਆਪ ਦਾ ਦੁੱਖ, ਮੇਰਾ ਨਹੀਂ ਦੋਸ਼ ਹੈ ਤੇਰਾ ਹੀ ਦੋਸ਼, ਅਸੀਂ ਤਾਂ ਆਏ ਸੀ ਉੱਥੋਂ ਜਾ ਕੇ ਤਬੇਲੇ 'ਚ ਵੜ ਗਏ, ਅਤੇ ਮੈਂ ਕੀ ਸਮਝਦਾ ਇਹਨਾਂ ਨੂੰ, ਅਸੀਂ ਉਹਦੇ ਚਲੇ ਗਏ ਪ੍ਰੇਮੀ ਦੇ। ਇਸ ਵਾਸਤੇ ਅਖੀਰੀ ਰਿਜ਼ਲਟ ਕੱਢਿਆ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਦਾ ਪ੍ਰੇਮ ਦਾ ਭੁੱਖਾ, ਤੇਰੇ ਪਦਾਰਥਾਂ ਦਾ ਭੁੱਖਾ ਨਹੀਂ। ਸੋ ਇਸ ਵਾਸਤੇ ਮਹਾਰਾਜ ਨੇ ਬਿਦਰ ਕੋ ਰਹਿਣਾ ਪਸੰਦ ਕੀਤਾ, ਕਹਿੰਦੇ ਉੱਥੇ ਗੁਣ ਗਾਵਤ ਰਹਿਣ ਬਿਹਾਣੀ ਕਬੀਰ ਕੋ ਸਵਾਮੀ ਅਨੰਦ ਬਨੋਦੀ, ਕਹਿੰਦੇ ਤੇਰੇ ਕੋ ਆਉਂਦੇ ਤਾਂ ਰਾਜਨੀਤੀ ਦੀਆਂ ਗੱਲਾਂ ਸਾਰਾ ਉਤਰਾਅ ਚੜ੍ਹਾਈਆਂ ਕਰਨੀਆਂ, ਉੱਥੇ ਬੈਠੇ ਸਾਰੀ ਰਾਤ ਪਰਮਾਤਮਾ ਸੰਬੰਧੀ ਗਿਆਨ ਚਰਚਾ ਹੁੰਦੀ ਰਹੀ, ਮਨ ਸ਼ਾਂਤ ਰਿਹਾ, ਸੋ ਇਸ ਵਾਸਤੇ ਰਾਜਨ ਕਵਨ ਤੁਮਾਰੇ ਆਵੈ ਐਸੋ ਭਵ ਬਿਦਰਕੋ ਦੇਖਿਓ ਸੋ ਗਰੀਬ ਮੋਹ ਸਿਉਂ ਭਾਵੈ ਤੂੰ ਹਸਤੀ ਦੇਖ ਭਰਮ ਪੈ ਭੂਲਾ ਹੈਂ ਸ਼੍ਰੀ ਗੋਬਿੰਦ ਨਾ ਜਾਣੇ ਮਾਰਿਆਂ ਤਾਂ ਜਾਣੇ ਅਤੇ ਹਾਥੀਆਂ ਨੂੰ ਦੇਖ ਕੇ ਅਹੰਕਾਰ 'ਚ ਭੁੱਲ ਗਏ ਇਸ ਵਾਸਤੇ ਸੰਗਤ ਮਹਾਰਾਜ ਲਾਲੋ ਦੇ ਜਾ ਕੇ ਬੈਠੇ ਮਾਲਕ ਭਾਗ ਉਹਦੇ 'ਤੇ ਨਹੀਂ ਬੈਠੇ ਦੇਖ ਲਓ ਗੋਦਰੇ ਦਾ ਅੰਨ ਇਸ ਵਾਸਤੇ ਜਿੱਥੇ ਰੱਬ ਦੇ ਪਿਆਰੇ ਆ ਪਰਮਾਤਮਾ ਵੀ ਉੱਥੇ ਜਾਂਦਾ ਪਰਮਾਤਮਾ ਦੇ ਪਿਆਰੇ ਵੀ ਉੱਥੇ ਜਾਂਦੇ ਆ ਜਿੱਥੇ ਪਿਆਰ ਦੀਆਂ ਗੱਲਾਂ ਸ਼ਰਧਾ ਦੀਆਂ ਭਗਤੀ ਦੀਆਂ ਨਾਮ ਬਾਣੀ ਦੀਆਂ ਤੁਸੀਂ ਕਿਸੇ ਨਿਤਨੇਮੀ ਕੋਲ ਬਹਿ ਕੇ ਦੇਖ ਲਓ ਉੱਦਣ ਤੁਹਾਡਾ ਮਨ ਨਿਤਨੇਮ ਲਈ ਬਹੁਤ ਉਤਸ਼ਾਹਿਤ ਹੋ ਜਾਊਗਾ ਕਿਸੇ ਉਹ ਜਿਹਾ ਦੁਸ਼ਟ ਬੰਦੇ ਕੋਲ ਬਹਿ ਜਾਓ ਅਤੇ ਐਸਾ ਬੁੱਧੀ ਦੇ ਪ੍ਰਭਾਵ ਪੈਂਦਾ ਨਿਤਨੇਮ ਕਰਨ ਨੂੰ ਚਿੱਤੇ ਨਹੀਂ ਕਰੂਗਾ ਟਾਈਮ ਨਸ਼ਟ ਕਰ ਦਿੰਦੇ ਇਸ ਕਰਕੇ ਇਹੋ ਜਿਹਾ ਜਿਹੜੇ ਬੰਦੇ ਨਾ ਕਬੀਰ ਸਾਖਤ ਸੰਗ ਨਾ ਕੀਤੀ ਦੂਰੋਂ ਜਾਈਏ ਭਾਗ ਬਾਸਰ ਕਾਰੋ ਪਰਸੇ ਤਾਂ ਕੁਛ ਲੱਗਾ ਦਾਗ ਇਹਨਾਂ ਮਨਮੁੱਖਾਂ ਦੀ ਜਿਹੜੀ ਸੰਗਤ ਆ ਇਹ ਵਿਘਨ ਪਾਉਂਦੀ ਹੈ ਇਹਨਾਂ ਦੀ ਇੱਕ ਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ ਪਾਤਸ਼ਾਹ ਜੀ ਕਿਰਪਾ ਕਰਦੇ ਆ
ਮਨ ਤਨ ਪਿਆਸ ਦਰਸ਼ਨ ਘਨੀ
ਉਹਨਾਂ ਦੇ ਮਨ ਔਰ ਤਨ ਦੇ ਅੰਦਰ ਵਾਹਿਗੁਰੂ ਕਿਉਂਕਿ ਤਨ ਦੇ ਅੰਦਰ ਜਿਹੜਾ ਸੂਖਸ਼ਮ ਭਾਵ ਮਨ ਆ ਮਨ ਦੇ ਅੰਦਰ ਵਾਹਿਗੁਰੂ ਦੇ ਪਿਆਰ ਦੀ ਘਣੀ ਮੈਨੇ ਇੱਕ ਰਾਸ ਬਹੁਤ ਗਾੜੀ ਦਰਸ਼ਨ ਦੀ ਪਿਆਸ ਹੈ
ਕੋਈ ਆਣ ਮਿਲਾਵੇ ਮਾਏ
ਭਾਈ ਕੋਈ ਐਸਾ ਹੈ ਵਾਹਿਗੁਰੂ ਦਾ ਪਿਆਰਾ ਜਿਹੜਾ ਸਾਨੂੰ ਆ ਕੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਨਾਲ ਮਿਲਾ ਦੇਣਾ ਕਰੇ
ਸੰਤ ਸਹਾਈ ਪ੍ਰੇਮ ਕੇ
ਉਹਨਾਂ ਦੇ ਮਿਲਾਉਣ ਵਾਸਤੇ ਜਿਹੜੇ ਬੰਦਗੀ ਵਾਲੇ ਸੰਤ ਆ ਉਹਨਾਂ ਦਾ ਆਪਣਾ ਜੀਵਨ ਪਿਆਰਮਈ ਸ਼ਰਧਾਮਈ ਹੁੰਦਾ ਅਤੇ ਉਹ ਜਿੱਥੇ ਕੋਈ ਆਉਂਦਾ ਉਹਦੇ ਅੰਦਰ ਵੀ ਪਿਆਰ ਭਰਦੇ ਆ ਸ਼ਰਧਾ ਭਗਤੇ ਆ ਵਿਸ਼ਵਾਸ ਭਰਦੇ ਆ ਭਗਤੀ ਭਾਵਨਾ ਵਾਲੇ ਹੁੰਦੇ ਆ ਸੰਤ ਸਹਾਈ ਪ੍ਰੇਮ ਕੇ ਪ੍ਰੇਮ ਦੇ ਮਾਰਗ ਵਿੱਚ ਚੱਲਣ ਵਾਲਿਆਂ ਦੇ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਹਨ ਉਹ ਭਾਈ ਸਹਾਇਕ ਹਨ ਜਿਵੇਂ ਕੋਈ ਰਾਜਾ ਸੀ ਨਾ ਉਹ ਜੰਗਲ ਸ਼ਿਕਾਰ ਖੇਡਣ ਗਿਆ ਉਹ ਮਾਸ਼ਕੀ ਪਿੱਛੇ ਰਹਿ ਗਿਆ ਪਿਆਸ ਬਹੁਤ ਲੱਗੀ ਹੁਣ ਫਿਰ ਜਦੋਂ ਵੀ ਕਿਸੇ ਨੂੰ ਕੋਈ ਢੋਈ ਨਾ ਮਿਲੇ ਨਾ ਫਿਰ ਸੰਤ ਦੀ ਕੁਟੀਆ ਸੰਤ ਦਾ ਡੇਰਾ ਲੱਜੂਗਾ ਉੱਥੋਂ ਸ਼ੈਲਟਰ ਮਿਲਦੀ ਨਾ ਅਤੇ ਦੇਖਿਆ ਜੰਗਲ ਆ ਕੋਈ ਸੰਤ ਅੱਗੇ ਇੱਕ ਮਹਾਂਪੁਰਖ ਬੰਦਗੀ 'ਚ ਬੈਠੇ ਸੀ ਉਹਨੇ ਮੇਰੇ ਲੋਟਾ ਜਲਦਾ ਰੱਖਿਆ ਜਲ ਵਿੱਚ ਗ੍ਰਹੀਤਾ ਸ਼ਕਤੀ ਬਹੁਤ ਹੈ ਸਿਮਰਨ ਕਰਨ ਵੇਲੇ ਜਲ ਰੱਖ ਲਓ ਪੀ ਲਓ ਉਹ ਜਲ ਵੀ ਅੰਮ੍ਰਿਤ ਬਣ ਜਾ ਬੰਦਗੀ ਦੇ ਪ੍ਰਤਾਪ ਸੋ ਇਸ ਵਾਸਤੇ ਇਹਨੂੰ ਪਿਆਸ ਲੱਗੀ ਸੀ ਅਤੇ ਮਹਾਂਪੁਰਖਾਂ ਨੂੰ ਨਾ ਤਾਂ ਬੇਨਤੀ ਕਰ ਸਕਿਆ ਨਾ ਸਮਾਧੀ ਤੋਂ ਅਥਾਨ ਕਰਕੇ ਮੰਗ ਸਕਿਆ ਪਿਆਸ ਬਹੁਤ ਸੀ ਮਰ ਰਿਹਾ ਸੀ ਚੱਕ ਕੇ ਲੋਟਾ ਪੀ ਗਿਆ ਅਤੇ ਹੁਣ ਜਦੋਂ ਮਾਸ਼ਕੀ ਆ ਗਿਆ ਅਤੇ ਉਹ ਸੰਤਾਂ ਸਮਾਧੀ ਵਿੱਚ ਸੀ ਉਹ ਆਪਣਾ ਜਿਹੜਾ ਇਹਦਾ ਰਾਜ ਸੀ ਪਾਣੀ ਸੀ ਉਹਦੇ ਨਾਲ ਲੋਟਾ ਭਰ ਦਿੱਤਾ ਅਤੇ ਚਲੇ ਗਿਆ ਉੱਧੜ ਹੁਣ ਰਾਜਾ ਜਦੋਂ ਸੁੱਤਾ ਅਤੇ ਸੁਪਨੇ ਵੀ ਸੰਤਾਂ ਮਹਾਤਮਾ ਭਜਨ ਬਾਣੀ ਦੇ ਆਉਣ ਕਥਾ ਕੀਰਤਨ ਦੇ ਆਉਣ ਕਣਕ ਮਾਲ ਦੀ ਗੱਲ ਅਤੇ ਉਸ ਅੰਮ੍ਰਿਤ ਜਲ ਦੀ ਬਰਕਤ ਹੈ ਜੋ ਸੰਤਾਂ ਨੇ ਮੂਹਰੇ ਰੱਖਿਆ ਭਜਨ ਬਾਣੀ ਕਰਦਿਆਂ ਨੇ ਉੱਧਰ ਸੰਤਾਂ ਨੂੰ ਪਤਾ ਨਾ ਸਮਾਧੀ ਸੀ ਉਹ ਨਹੀਂ ਜਲ ਛਕਿਆ ਉੱਥੇ ਹਮਲਾ ਕਰ ਦਿਓ ਉਹਨੂੰ ਮਾਰ ਲਓ ਉਹਨੂੰ ਲੁੱਟ ਦਿਓ ਉਹਨੂੰ ਜੇਲ੍ਹ 'ਚ ਸੁੱਟ ਦਿਓ ਉਹਦੀ ਧੁੰਨ ਵੱਢ ਦਿਓ ਸਾਰੀ ਰਾਤ ਹੀ ਉਹ ਕਹਿੰਦੇ ਕਮਾਲ ਦੀ ਗੱਲ ਹੈ ਵੀ ਜ਼ਿੰਦਗੀ 'ਚ ਮੇਰੀ ਬਿਰਤੀ ਕਦੀ ਟੁੱਟੀ ਨਾ ਸੀ ਇੰਨੀ ਮਿਹਨਤ ਇੰਨੇ ਸਾਲਾਂ ਤੋਂ ਕਰ ਰਹੇ ਕੀ ਗੱਲ ਬੜੇ ਹੈਰਾਨ ਪਰੇਸ਼ਾਨ ਕੁਦਰਤੀ ਰਾਜਾ ਆਇਆ ਕਹਿੰਦੇ ਮਹਾਰਾਜ ਮਾਫ਼ ਕਰ ਦਿਓ ਕੱਲ੍ਹ ਮੈਂ ਸ਼ਿਕਾਰ ਆਇਆ ਸੀ ਮਾਸ਼ਕੀ ਪਿੱਛੇ ਰਹਿ ਗਿਆ ਪਿਆਸ ਬਹੁਤ ਲੱਗੀ ਮੈਂ ਮਰ ਰਿਹਾ ਸੀ ਮੈਂ ਸਮਾਧੀ ਤੋਂ ਅਥਾਨ ਨਾ ਕੀਤਾ ਤੁਹਾਡਾ ਲੋਟਾ ਚੱਕ ਕੇ ਪਾਣੀ ਪੀ ਲਿਆ ਮੈਂ ਤਾਂ ਆਨੰਦ ਸਰੂਪ 'ਚ ਰਿਹਾ ਭਜਨ ਵਾਣੀ ਕਥਾ ਕੀਰਤਨ ਕਹਿੰਦੇ ਜਿਹੜਾ ਮੇਰਾ ਪਾਣੀ ਸੀ ਮੈਂ ਤੁਹਾਡੇ ਲੋਟੇ ਪਾ ਦਿੱਤਾ ਸੰਤ ਕਹਿੰਦੇ ਉਹ ਪਾਪੀਆ ਤੈਂ ਉਹ ਪਾਣੀ ਪਾਇਆ ਅਤੇ ਅਸੀਂ ਤਾਂ ਸਾਰੀ ਰਾਤ ਇਹ ਭਟਕਦੇ ਰਹੇ ਬਿਰਤੀ ਟਿਕੀ ਹੀ ਨਹੀਂ ਹੈਂ ਮਾਰ ਲਓ ਲੁੱਟ ਲਓ ਜੇਲ੍ਹ 'ਚ ਸੁੱਟ ਦਿਓ ਇਹਦੀ ਧੌਣ ਵੱਢ ਦਿਓ ਇਹ ਦੇਖ ਲਓ ਇੰਨਾ ਅਸਰ ਪੈਂਦਾ ਆਪਾਂ ਤਾਂ ਫਿਰ ਕਹਿੰਦੇ ਨਾ ਵੀ ਛੱਕ ਲਈਏ, ਇਹ ਭਾਵੇਂ ਜੋ ਮਰਜ਼ੀ ਹੋ ਜਾਏ। ਤਾਂ ਹੀ ਮਹਾਰਾਜ ਦਾ ਹੁਕਮ ਨਾ ਰਹਿਤ ਨਾਮੇ ਜਹਾਂ ਕਹਾਂ ਕਾ ਛਕੇ ਪ੍ਰਸ਼ਾਦ, ਸਿੱਖ ਨੇ ਮੇਰਾ ਆਦਿ ਜੁਗਾਦ, ਜਾ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਾ ਹੀ ਚੀਤ, ਤਾਂ ਕਾ ਭੋਜਨ ਖਾਏ ਕਹਿ ਬਿਸਰੈ ਹਰ ਸਿਉਂ ਪ੍ਰੀਤ। ਹਰੀ ਦੀ ਪ੍ਰੀਤੀ ਭੁੱਲ ਜਾਂਦੀ ਹੈ। ਸਵਾਮੀ ਰਾਮਾਨੰਦ ਨਾਲ ਵੀ ਤੇਵੇਂ ਹੋਈ ਸੀ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਾਂਗੇ ਜਿਹਨਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੇ ਸੇਈ, ਹੋਣ ਟੁੜੇਂਦੀ ਜਗ ਸੁਆਇਆ ਜਨ ਨਾਨਕ ਵਿਰਲੇ ਕੇ। ਪਰ ਅੱਜ ਦਾ ਸੰਸਾਰ ਕੁੱਤਿਆਂ ਬਿਲਿਆਂ ਤੋਂ ਕੁਛੜ ਚੱਕੀ ਫਿਰਦਾ, ਉਹਨਾਂ ਦੇ ਨਾਲ ਖਾਂਦੇ ਫਿਰਦੇ ਆ ਅਤੇ ਬੰਦਗੀ ਵਾਲਿਆਂ ਦੀ ਨਿੰਦਿਆ ਕਰਦੇ। ਸ਼ਰਾਬੀ ਕਬਾਬੀ ਰਿਸ਼ਤੇਦਾਰ ਆ ਜਾਣ ਜੱਫੀਆਂ ਪਾ ਪਾ ਮਿਲਦੇ ਆ, ਅਤੇ ਜਿਹੜੇ ਭਜਨ ਬਾਣੀ ਵਾਲੇ ਆ ਉਹਨਾਂ ਦੀ ਆਲੋਚਨਾ, ਉਹਨਾਂ ਦੀ ਨਿੰਦਿਆ। ਹਾਂਜੀ, ਇਹ ਮਨਮੁੱਖ ਲੋਕਾਂ ਦਾ ਕਿਰਦਾਰ ਇਹੋ ਜਿਹਾ ਹੈ। ਇਸ ਵਾਸਤੇ ਖੋਟੇ ਕੋ ਖਰਾ ਕਹੇ ਖਰਾ ਸਾਰ ਨਾ ਜਾਣੇ, ਅੰਧੇ ਕਾ ਨੋ ਪਾਰਖੂ ਕਲੀ ਕਾਲ ਵਡਾਣੇ। ਇਹ ਕਲਯੁਗ ਦੇ ਲੱਛਣ ਆ, ਹਰ ਸਿੰਘ ਪੂਰੀ ਥੋੜ੍ਹੀ ਲੱਗੀ ਹੋਈ ਕਲਯੁਗ। ਇਹ ਮਨਮੁੱਖ ਲੋਕਾਂ ਦਾ ਐਸਾ ਵਿਵਹਾਰ ਹੈ, ਪਾਤਸ਼ਾਹ ਜੀ ਦੱਸਦੇ ਹਨ।
ਹਉ ਤਿਨ ਕੈ ਲਾਗਾ ਪਾਏ,
ਐਸੇ ਮਹਾਂਪੁਰਖ ਜਿਹੜੇ ਰੱਬ ਦਾ ਪਿਆਰ ਜਗਾ ਦੇਣ, ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਕਿਉਂਕਿ ਜਿੱਥੇ ਵੀ ਕੋਈ ਮਹਾਂਪੁਰਖ ਗਿਆ ਉਸਨੇ ਸੰਗਤ ਨੂੰ ਜੋੜ ਦਿੱਤਾ। ਸਾਡੇ ਇੱਕ ਨਿਰਮਲੇ ਸੰਤ ਸੀ, ਉਹ ਰਾਜਗਿਰੀ ਪਟਨੇ ਤੋਂ ਪਰੇ ਹੈ ਜੀ, ਇੱਕ ਤਾਂ ਬੋਧੀਆਂ ਦਾ ਅਸਥਾਨ ਹੈ, ਕਿਨ ਸਨਾਤਨੀਆਂ ਦਾ। ਉੱਥੇ ਉਹ ਨਿਰਮਲਾ ਸੰਤ ਰਿਹਾ, ਉੱਥੇ ਜਿੰਨੇ ਬੁੱਤ ਘਾੜੇ ਆ ਉਹ ਸਾਰੇ ਬ੍ਰਾਹਮਣ ਆ, ਬ੍ਰਾਹਮਣ ਅਤੇ ਉਹਨਾਂ ਦੀ ਕਿਰਤ ਬੁੱਤ ਬਣਾਉਣ ਦੀ, ਕਿਉਂਕਿ ਹਿੰਦੂ ਮਤ ਦੀ ਦੇਵੀ ਦਾ, ਵਿਸ਼ਨੂੰ ਦਾ, ਗਣੇਸ਼ ਦਾ, ਹਨੂੰਮਾਨ, ਉਹ ਆਪਣਾ ਇਹਨਾਂ ਨੂੰ ਮੰਨਦੇ ਆ, ਉਹ ਸਾਰੇ ਬੁੱਤ ਘਾੜੇ ਆ। ਔਰ ਉਹ ਸੰਤ ਨੇ ਉਹਨਾਂ ਨੂੰ ਕੋਈ ਐਸਾ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਪਾਇਆ, ਉਹ ਸਤਨਾਮ ਅੱਖਰ ਦਾ ਜਾਪ ਕਰਦੇ ਸਾਰੇ, ਧੰਨ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੈ ਬ੍ਰਾਹਮਣ ਸਾਰੇ। ਉਹ ਸੰਤ ਗਿਆ, ਉਹ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜਿਆ। ਇੱਧਰ ਥੋਰੀ ਲੋਕ ਆ ਯੂਪੀ ਦੇ ਇਲਾਕੇ 'ਚ, ਇਸ ਤਰ੍ਹਾਂ ਬਿਹਾਰ ਦੇ ਇਲਾਕੇ 'ਚ ਹੈ, ਬਣਜਾਰੇ ਸਿੱਖ ਆ, ਜਿੱਥੇ ਜਿੱਥੇ ਉਦਾਸੀ ਮਹਾਂਪੁਰਖ ਗਏ, ਨਿਰਮਲੇ ਸੰਤ ਗਏ, ਉਹਨਾਂ ਨੇ ਉਹਨਾਂ ਲੋਕਾਂ ਦੇ ਅੰਦਰ ਕਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਪਿਆਰ ਪੈਦਾ ਕੀਤਾ। ਅੱਜ ਲੋਕਤੰਤਰ ਹੈ, ਵੋਟਾਂ ਦਾ ਰਾਜ ਹੈ, ਪਰ ਸਾਡੇ ਪ੍ਰਚਾਰਕਾਂ ਨੇ ਇਵੇਂ ਮਧੋਲ ਮਧੋਲ ਕੇ ਪ੍ਰੇਮੀਆਂ ਨੂੰ ਸੁੱਟ ਰਹੇ ਆ ਅਤੇ ਸੁੱਟਿਆ, ਉਹ ਗੁਰੂ ਨਾਨਕ ਦਾ ਘਰ ਛੱਡ ਛੱਡ ਬਾਹਰ ਚਲੇ ਗਏ। ਅਤੇ ਜੇ ਕਿਤੇ ਇਹ ਏਕਤਾ ਦਾ ਪ੍ਰਚਾਰ ਹੁੰਦਾ ਸਾਰੇ ਹਿੰਦੁਸਤਾਨ ਦੇ ਵਿੱਚ, ਲੋਕਾਂ ਨੂੰ ਇਹ ਬਾਣੀ ਸਿਮਰਨਾ ਜੋੜਦੇ, ਅਤੇ ਸਾਧ ਸੰਗਤ ਜੀ ਤੁਸੀਂ ਵੋਟਾਂ ਨਾਲ ਦਿੱਲੀ ਦਾ ਰਾਜ ਲੈ ਲਓਗੇ, ਪੰਜਾਬੜੀ ਦਾ ਵਿਚਾਰੀ ਕਿਹਾ ਆ, ਅੱਜ ਤਾਂ ਜਨਤਾ ਜਨਾਰਦਨ ਦੇ ਹੱਥ ਵਿੱਚ ਸੱਤਾ ਆ, ਪਰ ਦੂਏ ਸੂਬਿਆਂ 'ਚ ਨਿਕਲੋ ਤਾਂ ਤਾਂ ਹੀ ਆ ਨਾ। ਅਸੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਬਲੂੰਦਰ ਬਲੂੰਦਰ ਕੇ ਲੋਕਾਂ ਦੇ ਹਿਰਦੇ ਸੁੱਟੀ ਜਾਂਦੇ ਹਾਂ ਕਿ ਸਾਧ ਸੰਗਤ ਜੀ ਨਿਸ਼ਰਦ ਕਰੀ ਜਾਂਦੇ ਗੁਰੂ ਘਰਾਂ ਵਿੱਚੋਂ, ਜਿਹਦੇ ਕਿਤੇ ਪਿਆਰ ਜਗਾਉਂਦੇ। ਅਤੇ ਸਾਧ ਸੰਗਤ ਜੀ ਅੱਜ ਵੋਟਾਂ ਦਾ ਰਾਜ ਆ, ਦੋਵਾਂ ਸੂਬਿਆਂ ਵਿੱਚ ਸਿੱਖੀ ਪੈਦਾ ਕਰਦੇ, ਦੋਵਾਂ ਸਿੱਖਾਂ ਸਿੱਖੀ ਵਧਾਉਂਦੇ, ਅਤੇ ਉੱਥੇ MLA MP ਖੜ੍ਹੇ ਕਰੋ, ਦਿੱਲੀ ਦਾ ਤਖ਼ਤ ਸਾਂਭ ਲਓ। ਆ ਤੁਹਾਡੇ ਸਾਹਮਣੇ ਸਾਧ ਸੰਗਤ ਜੀ ਆ, ਜਨ ਸੰਘ ਪਾਰਟੀ, ਪਹਿਲਾਂ ਤਾਂ ਇਹ ਧਾਰਮਿਕ ਹੀ ਕਹਾਉਂਦੇ ਸੀ ਅਤੇ ਹੁਣ ਤੀਜੀ ਚੌਥੀ ਵਾਰੀ ਦਿੱਲੀ ਦੇ ਤਖ਼ਤ 'ਤੇ ਬਹਿ ਗਏ। ਜੇ ਉਹ ਬਹਿ ਸਕਦੇ ਆ ਤਾਂ ਤੁਹਾਨੂੰ ਕੀ ਹੈ, ਪਰ ਗੱਲ ਤਾਂ ਇਹ ਆ ਵੀ ਜੇ ਆਪਾਂ ਇਸ ਢੰਗ ਨਾਲ ਪ੍ਰਚਾਰ ਕਰੀਏ, ਅਸੀਂ ਤਾਂ ਕਹਿੰਦੇ ਵੀ ਲੋਕ ਗੁਰਦੁਆਰਿਆਂ 'ਚ ਆਈ ਕਿਉਂ ਜਾਂਦੇ ਆ, ਗੱਜ ਕੇ ਬੋਲੋ
ਸ੍ਰੀ ਗੁਰੂ,
ਇਹ ਨਿਕਲ ਕਿਉਂ ਨਹੀਂ ਗਏ? ਕਿਸੇ ਨੂੰ ਗੱਲ ਲਾਉਣਾ ਸਿੱਖਿਆ ਨਹੀਂ, ਕਿਸੇ ਨੂੰ ਨੇੜੇ ਲਿਆਉਣਾ ਸਿੱਖਿਆ ਨਹੀਂ। ਸਾਡੇ ਸੰਤਾਂ ਦਾ ਇੱਕ ਬਹੁਤ ਵੱਡਾ ਇਕੱਠ ਸੀ, ਉੱਥੇ ਇੱਕ ਮਹਾਂਪੁਰਖ ਆਏ, ਉਹ ਮਦਰਾਸ ਹਲਦੇ ਸੀ। ਹਾਲੇ ਕਈ ਇਲਾਕੇ ਜਿੱਥੇ ਲੋਕਾਂ ਨੂੰ ਹਾਲੇ ਤਾਂ ਸਿੱਖ ਬਾਰੇ ਨਹੀਂ ਪਤਾ ਹਿੰਦੁਸਤਾਨ 'ਚ, ਮਹਾਂਪੁਰਖ ਜ਼ਿਲ੍ਹੇ ਅਖਾੜਿਆਂ ਵਾਲਿਆਂ ਨੂੰ ਬੇਨਤੀ ਕਰਦੇ, ਉਹ ਸਾਧੂ ਭੇਜਦੇ ਵਿਦਵਾਨ ਆਪੋ ਆਪਣੇ, ਉਹ ਹੁਣ ਮਹਾਂਪੁਰਖ ਦੀ ਸੰਗਤ 'ਚ ਆਏ ਨਾ, ਗੁਰੂ ਨਾਨਕ ਸਾਹਿਬ ਦੀ ਸੰਗਤ 'ਚ। ਇਸ ਘਰ ਦਾ ਦਸਤੂਰ ਮਰਜ਼ਾਦਾ ਕੀ ਹੈ, ਉਹ ਜਿਸ ਤਰ੍ਹਾਂ ਸੀਸ ਤੋਂ ਨਗਨੇ ਸੀਗੇ, ਅਤੇ ਹੈ ਬਹੁਤ ਵੱਡੇ ਵਿਦਵਾਨ ਮੰਡਲੇਸ਼ਵਰ ਸੇ, ਚਾਰ ਬੇਦ ਦੇ ਵਕਤ ਇਕੱਠ ਸ਼ਾਸਤਰੀ ਸੀ, ਆਏ ਹੁਣ ਉਹਨਾਂ ਦਾ ਟਾਈਮ ਸੀ। ਸ਼੍ਰੀਮਾਨ ਪੰਡਿਤ ਪ੍ਰੀਤਮ ਸਿੰਘ ਜੀ ਮਹਾਰਾਜ ਭਜਨਗੜ੍ਹ ਵਾਲੇ ਤਾਬਿਆ ਸੀ ਅਤੇ ਅਨਾਊਂਸਮੈਂਟ ਵੀ ਉਹ ਹੀ ਕਰਦੇ ਸੀ। ਉਹਨਾਂ ਨੇ ਜੀ ਉਹਨਾਂ ਦੇ ਨਾਮ ਦੀ ਅਨਾਊਂਸ ਕੀਤੀ ਕਿ ਮਹਾਂਮੰਡਲੇਸ਼ਰ ਫਲਾਨਾ ਫਲਾਨਾ ਹੁਣ ਬਖਿਆਨ ਕਰਨਗੇ। ਅਤੇ ਨਾਲ ਹੀ ਜਿਹੜੇ ਉਹ ਆਏ ਇੱਕ ਸਰੋਪਾ ਲੈ ਕੇ ਉਹਨਾਂ ਦੇ ਸੀਸ 'ਤੇ ਰੱਖ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ 'ਤੇ ਕਹਾਰ ਲੈ ਕੇ ਗਲ ਪਾ ਦਿੱਤਾ, ਨਾਇ ਅਨਾਊਂਸ ਕਰਤਾ ਹੁਣ ਉਹ ਪ੍ਰਵਚਨ ਦੇਣਗੇ। ਅਤੇ ਜਿਹੜੇ ਹੁਣ ਵਿਦਵਾਨ ਬੰਦੇ ਵੀ ਆ ਇਸ਼ਾਰੇ ਨਾਲ ਸਮਝ ਜਾਂਦੇ, ਅਤੇ ਜੇ ਹੁੰਦਾ ਇਹੋ ਜਿਹਾ ਤੂੰ ਟੌਂਡਿਆ ਨੰਗੇ ਸਿਰ ਤੁਰਿਆ ਉਹਨਾਂ ਨਿਸ਼ਰਦਾ ਕਰਦੇ ਨਾ। ਦੇਖੋ ਮਹਾਂਪੁਰਖਾਂ ਦੇ ਸਿਆਣੇ ਲੋਕਾਂ ਦੇ ਇੱਕ ਹਾਰ ਲੈ ਕੇ ਗਲ ਪਾ ਦਿੱਤਾ, ਸਰੋਪਾ ਰੱਖਤਾ, ਟਾਈਮ ਅਨਾਊਂਸ ਕਰਤਾ। ਉਹ ਵੀ ਹੁਣ ਜਿਹੜੇ ਵਿਦਵਾਨ ਬੰਦੇ ਆ ਉਹਨਾਂ ਦੀ ਬੁੱਧੀ ਬੜੀ ਵਿਚਿੱਤਰ ਹੁੰਦੀ। ਉਹ ਸੰਗਤ 'ਚ ਬੋਲੇ ਕਿ ਸਾਧ ਸੰਗਤ ਜੀ, ਮੈਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਗੁਰੂ ਗ੍ਰੰਥ ਸੰਗਤ 'ਚ ਆਇਆ, ਮੈਨੂੰ ਇੱਥੇ ਦੇ ਦਸਤੂਰ ਨਿਯਮਾਂ ਬਾਰੇ ਗਿਆਨ ਨਹੀਂ ਸੀ। ਮੈਂ ਸ਼੍ਰੀਮਾਨ ਪੰਡਿਤ ਪ੍ਰੀਤਮ ਸਿੰਘ ਜੀ ਮਹਾਰਾਜ ਦੀ ਬੁੱਧੀ ਤੋਂ ਆਪ ਫਰੀਨਿਆ, ਇਹ ਵੀ ਦੱਸਤਾ ਵੀ ਇੱਥੇ ਸਿਰ ਢੱਕ ਕੇ ਆਉਣਾ, ਗਲ 'ਚ ਹਾਰ ਪਾ ਕੇ ਸਤਿਕਾਰ ਵੀ ਕਰ ਦਿੱਤਾ ਅਤੇ ਟਾਈਮ ਵੀ ਅਨਾਊਂਸ ਕਰਤਾ, ਆਇੰਦਾ ਵਾਸਤੇ ਮੈਂ ਕਦੀ ਨੰਗੇ ਸਿਰ ਨਹੀਂ ਆਊਂਗਾ। ਇਹ ਆ ਸਿਆਣੇ ਪੁਰਸ਼ਾਂ ਦੀ। ਅੱਜ ਜਿਹੜੇ ਸਾਡੇ ਆ ਨਵੇਂ ਨਵੇਂ ਉੱਠੇ ਆ, ਇਹ ਸੰਗਤ ਦੇ ਹਿਰਦਿਆਂ ਨੂੰ ਨਿਸ਼ਰਦਕਤਾ ਦੀਆਂ ਗੱਲਾਂ ਕਰਕੇ ਕਿਵੇਂ ਬਲੂੰਦਰੀ ਤੁਰੇ ਜਾ ਰਹੇ, ਹੱਥ ਵਿੱਚ ਵਾਤੀਆਂ ਫੜੀ ਫਿਰਦੇ ਆ ਕਿ ਸਿੱਖ ਕੌਮ ਟੇਕ ਕੇ ਬੈਠੀ ਕਿਉਂ। ਸੋ ਇਸ ਵਾਸਤੇ ਜਿਹੜੇ ਵਿਦਵਾਨ ਆ ਉਹਨਾਂ ਦੇ ਵਿੱਚ ਤਾਂ ਬਹੁਤ ਡਰਾਮਾ, ਬੜੀ ਧੀਰਜ, ਵਿਵੇਕ ਬੁੱਧੀ ਹੋਵੇ ਤਾਂ ਦੂਏ ਨੂੰ ਕਨਵਿੰਸ ਕਰਕੇ ਨੇੜੇ ਲਿਆਂਦਾ ਜਾਂਦਾ ਅਤੇ ਹੂੜ ਮੱਤ ਦੇ ਨਾਲ ਕੋਈ ਮੰਨਦਾ। ਇਸ ਵਾਸਤੇ ਤੁਹਾਨੂੰ ਦ੍ਰਿਸ਼ਟਾਂਤ ਸੁਣਾਇਆ ਉਹਨਾਂ ਪੁਰਸ਼ਾਂ ਦਾ, ਜਿਹਨਾਂ ਪੁਰਸ਼ਾਂ ਦੀ ਆਤਮਾ ਜਾਗੀ ਹੋਈ ਉਹ ਕਿਵੇਂ ਜਗਾਉਂਦੇ, ਕਿਵੇਂ ਅਨਮਤੀਆਂ ਨੂੰ ਗੁਰੂ ਘਰ ਦੇ ਸ਼ਰਧਾਲੂ ਬਣਾ ਦਿੰਦੇ ਹਨ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਪਾਂ ਇੱਥੇ ਬੋਲਦੇ ਪੁੱਠਾ ਬੋਲੀਏ ਸਿੱਧਾ, ਜਦੋਂ ਵਿਦਵਾਨਾਂ ਦੀ ਸਭਾ ਜਾਈਏ ਉੱਥੇ ਤਾਂ ਫਿਰ ਦੰਦ ਸਿੱਕੜੀ ਆ ਜਾਂਦੀ ਨਾ ਲੋਕਾਂ ਨੂੰ, ਜਿਹੜੇ ਆਪਣੇ ਆਪ ਨੂੰ ਬੜੇ ਵਿਦਵਾਨ ਪਾਉਂਦੇ ਆ। ਉਹ ਵਿਦਵਾਨਾਂ ਦੀ ਸਭਾ ਵਿੱਚ ਕੋਈ ਹੋਰ ਗੱਲ ਹੁੰਦੀ ਹੈ। ਸੋ ਪਾਤਸ਼ਾਹ ਜੀ ਕਿਰਪਾ ਕਰਦੇ ਹਨ,
ਬਿਨ ਪ੍ਰਭ ਕਿਉਂ ਸੁੱਖ ਪਾਈ ਹੈ।
ਪਿਆਰੇ ਦੀ ਪ੍ਰਾਪਤੀ ਤੋਂ ਬਿਨਾਂ ਅਧਿਆਤਮਵਾਦ ਦਾ ਕਿਵੇਂ ਸੁੱਖ ਪਾਇਆ ਜਾ ਸਕੀਦਾ ਹੈ।
ਦੂਜੇ ਨਾਹੀਂ ਜਾਏ,
ਦੂਜੀ ਤਾਂ ਕੋਈ ਜਗ੍ਹਾ ਹੀ ਨਹੀਂ, ਇੱਕੋ ਸਾਧ ਸੰਗਤ ਰੂਪੀ ਜਗ੍ਹਾ ਹੈ ਜਿੱਥੇ ਜਾ ਕੇ ਇਹ ਸ਼ੁੱਧ ਵਿਚਾਰ, ਪਵਿੱਤਰ ਏਕਤਾ ਵਾਲਾ, ਪਿਆਰ ਵਾਲਾ, ਭਾਵਨਾ ਵਾਲਾ ਉਪਦੇਸ਼ ਪ੍ਰਾਪਤ ਹੁੰਦਾ ਹੈ।
ਜਿਹਨੇ ਚੱਖਿਆ ਪ੍ਰੇਮ ਰਸ,
ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖਿਆ ਖਾਧਾ ਹੈ,
ਸੇ ਤ੍ਰਿਪਤ ਰਹੇ ਆਗਾ,
ਉਹ ਰੱਜ ਗਏ ਨੇ ਪੂਰਨ ਤੌਰ 'ਤੇ, ਤ੍ਰਿਪਤ ਹੋ ਗਏ, ਸਾਰੀਆਂ ਭੁੱਖਾਂ ਮਿਟ ਗਈਆਂ ਹਨ।
ਆਪ ਤਿਆਗ ਬੇਨਤੀ ਕਰੇ,
ਆਪਾ ਭਾਵ ਤਿਆਗ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨਾ ਕਰੇ,
ਲੇਹੋ ਪ੍ਰਭੂ ਲੜ ਲਾਏ,
ਅਸੀਂ ਪਾਪੀ ਕਈ ਜਨਮਾਂ ਤੋਂ ਅਤੇ ਤੂੰ ਵਿਛੜੇ ਹਾਂ, ਕਿਰਪਾ ਕਰਕੇ ਸਾਨੂੰ ਆਪਣੇ ਲੜ ਲਾ ਲੈਣਾ ਕਰੋ।
ਜੋ ਹਰ ਕੰਤ ਮਿਲਾਇਆ,
ਪਿਆਰਿਆਂ ਨੂੰ ਕੰਤ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਅਭੇਦ ਕਰ ਲਿਆ ਹੈ,
ਸੇ ਵਿਛੜ ਕਤਹੇ ਨਾ ਜਾਏ,
ਵਿਛੋੜਾ ਨਾ ਹੋਵੇ ਬਲਰਾਮ ਜੀਓ, ਫਿਰ ਉਹ ਕਦੀ ਵਿਛੜਦੇ ਨਹੀਂ। ਜਿਹੜੀ ਨਦੀ ਸਮੁੰਦਰ 'ਚ ਰਲ ਗਈ ਹੁਣ ਕੀ ਵਿਛੜਨਾ, ਉਹ ਤਾਂ ਸਮੁੰਦਰ ਹੀ ਬਣ ਗਏ। ਅਤੇ ਜਿਹੜੇ ਮਹਾਰਾਜ ਨਾਲ ਭੇਦ ਹੋ ਗਏ, ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ ਸਾਹਿਬ, ਭਾਈ ਦਇਆ ਸਿੰਘ ਸਾਹਿਬ, ਉਹਨਾਂ ਨੇ ਕੀ ਵਿਛੜਨਾ, ਉਹ ਤਾਂ ਉਹਦੇ ਵਿੱਚ ਅਭੇਦ ਹੋ ਗਏ ਹਨ।
ਪ੍ਰਭਿਨ ਦੂਜਾ ਕੋ ਨਹੀਂ,
ਉਹਨਾਂ ਦੀ ਦ੍ਰਿਸ਼ਟੀ ਨਹੀਂ ਮਹਾਨ, ਉਹ ਕਹਿੰਦੇ ਪਰਮੇਸ਼ਰ ਤੋਂ ਇਹਨਾਂ ਦਾ ਕੋਈ ਵੀ ਨਹੀਂ, ਆਤਮਾ ਕਰਕੇ ਪਰਮਾਤਮਾ ਸਾਰਿਆਂ ਜਰੇ ਜਰੇ 'ਚ ਬਿਰਾਜਮਾਨ ਹੈ।
ਨਾਨਕ ਹਰ ਸਰਨ ਆਏ,
ਪਾਤਸ਼ਾਹ ਅਸੀਂ ਤੇਰੀ ਪਾਵਨ ਸ਼ਰਨ ਵਿੱਚ ਆਏ ਹਾਂ,
ਅਸੂ ਸੁਖੀ ਵਸੰਦੀ ਆਏ,
ਪੰਜਵੇਂ ਪਾਤਸ਼ਾਹ ਅਸੂ ਦੇ ਮਹੀਨੇ ਵਿੱਚ ਉਹ ਸੁਖ ਨਾਲ ਨਿਵਾਸ ਕਰਨਗੇ।
ਜਿਨ੍ਹਾਂ ਮਾਇਆ ਹਰ ਰਾਏ,
ਜਿਨ੍ਹਾਂ ਦੇ ਹਰੀ ਰਾਏ ਰਾਜਾ ਪ੍ਰਕਾਸ਼ ਰੂਪ ਦੀ ਮਾਇਆ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ। ਬਖਸ਼ਿਸ਼ ਲੈਣ ਵਾਸਤੇ ਕਮਾਈ ਕਰਨੀ ਪੈਂਦੀ ਹੈ। ਤੁਹਾਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਵਨ ਪੜ੍ਹੋ, ਬਾਬਾ ਮੰਝ ਸਾਹਿਬ, ਭਾਈ ਬਹਿਲੋ ਸਾਹਿਬ ਜੀ ਦਾ, ਹੋਰ ਗੁਰਸਿੱਖਾਂ ਦਾ, ਅਤੇ ਐਕਟਰ ਅਤੇ ਐਕਟਰਸਾਂ ਦੇ ਇਹ ਸਾਹ ਨਾਵਲ ਸ਼ਾਵਲ ਪੜ੍ਹ ਕੇ ਜਾਂ ਸੀਨ ਦੇਖ ਕੇ ਤਾਂ ਜੀਵਨ ਮਿਲਣਾ ਨਹੀਂ, ਇਹ ਤਾਂ ਜੀਵਨ ਵਾਲਿਆਂ ਦਾ ਜੀਵਨ ਪੜ੍ਹ ਕੇ ਜੀਵਨ ਮਿਲਣਾ। ਜੀਵਨ ਵਾਲਿਆਂ ਦੇ ਜੀਵਨ ਪੜ੍ਹਿਆ ਕਰੋ। ਬੀਬੀ ਰੰਗ ਕੌਰ, ਰੂਪ ਕੌਰ, ਰਾਜ ਕੌਰ, ਬੇਬੇ ਨਾਨਕੀ, ਮਾਤਾ ਭਾਨੀ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਇਸ ਤਰ੍ਹਾਂ ਭਾਈ ਤਾਰੂ ਸਿੰਘ, ਸੁਵੇਜ ਸਿੰਘ, ਸੁਹਾਜ ਸਿੰਘ, ਬੋਤਾ ਸਿੰਘ, ਗਰਜਾ ਸਿੰਘ, ਇਹਨਾਂ ਲੋਕਾਂ ਦੇ ਜੀਵਨ ਪੜ੍ਹੋ ਨਾ, ਇਹ ਜਿਹੜੇ ਜੀਵਨ ਵਾਲੇ ਲੋਕ ਆ, ਫਿਰ ਜੀਵਨ ਦੀ ਪ੍ਰਾਪਤੀ ਹੋਏਗੀ। ਜੇ ਕਹੀਏ ਬਹੁਤਾ ਅਸੀਂ ਪੜ੍ਹ ਲਏ ਹਾਂ ਡਿਗਰੀਆਂ ਡਿਪਲੋਮੇ, ਇਹ ਤਾਂ ਮਿਲ ਜਾਣਗੇ, ਨੌਕਰੀ ਵੀ ਮਿਲ ਜੂ, ਮਾਇਆ ਮਾਣ ਵੀ ਮਿਲ ਜੂ, ਜੀਵਨ ਨਹੀਂ ਜੇ ਮਿਲਣਾ। ਜੀਵਨ ਜੀਵਨ ਵਾਲੇ ਪੁਰਸ਼ਾਂ ਦੀ ਸੰਗਤ ਕਰਕੇ ਮਿਲਦਾ ਹੈ। ਇੰਨੀਆਂ ਬੇਨਤੀਆਂ ਭਾਈ ਮਹਾਰਾਜ ਪ੍ਰਵਾਨ ਕਰਨ, ਭਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜੀ ਆਇਆਂ। ਆਪ ਜੀ ਦਾ ਧੰਨਵਾਦ ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਨ, ਖਾਲਸਾ ਪੰਥ ਵਿੱਚ ਏਕਤਾ ਪਾਕ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।